ਬਾਂਸ ਦੀ ਨਿਆਈ ਹੋਇਆ ਸਾਡੀ ਸਾਰੀ ਕੁਲ ਨੂੰ ਨਾਸ਼ ਕਰਵਾ ਦੇਵੇਗਾ ਸਿੰਘਾਂ ਕੋਲ ਐਸੀਆਂ ਗੱਲਾਂ ਵਿਚਾਰ ਵਿਚਾਰ ਕੇ ਉੱਚੀ ਉੱਚੀ ਰੋਂਦੇ ਹਨ ਕੂਕਾਂ ਮਾਰਦੇ ਵਿਰਲਾਪ ਕਰਦੇ ਹਨ
ਜਾਗਤ ਰਹੇ ਧਰੇ ਡਰ ਆਪਾਂ
ਸੋ ਆਪਣੀ ਜਾਨ ਦਾ ਡਰ ਧਾਰ ਕਰਕੇ ਜਾਗਦੇ ਰਹੇ ਨੇ ਕਿ ਸਿੰਘ ਨਾ ਆ ਕੇ ਪੈ ਜਾਣ
ਖਾਣ ਪਾਨ ਕਰ ਸੋਵਾ
ਕਈ ਕਈ ਪਹਾੜੀਆਂ ਰੋਟੀ ਖਾ ਖਾ ਕੇ ਸੁੱਤੇ ਹਨ
ਅਪਰ ਸਕਟ ਸਕਲ ਹੂੰ ਸੰਕਟ ਜੋਵਾ
ਹੋਰ ਸਾਰੀ ਸੈਨਾ ਨੇ ਬਹੁਤਾ ਦੁੱਖ ਪਾਇਆ ਬਹੁਤੇ ਦੁੱਖ ਵਿਚ ਡੁੱਬੇ ਪਏ ਹਨ ਸਾਰੇ
ਰਜਨੀ ਕਰੀ ਬਤੀਤ ਦੁਖਾਰੇ
ਇਸ ਪ੍ਰਕਾਰ ਦੁੱਖ ਦੇ ਸਾਥ ਇਨ੍ਹਾਂ ਨੇ ਰਾਤ ਬਤੀਤ ਕੀਤੀ ਹੈ ਪਹਾੜੀਆਂ ਨੇ
ਬੈਠੇ ਜਾਗਤ ਭਈ ਸਕਾਰੇ
ਬੈਠ ਕਰਕੇ ਇਨ੍ਹਾਂ ਨੇ ਸਾਰੀ ਰਾਤ ਬਤੀਤ ਕੀਤੀ ਤੇ ਇਨ੍ਹਾਂ ਨੂੰ ਦਿਨ ਚੜ ਆਇਆ ਹੈ
ਸੌਚ ਸਨਾਨ ਖਾਲਸੇ ਅਠਾਨੀ
ਇਧਰ ਸਿੰਘਾਂ ਸੂਰਮਿਆਂ ਨੇ ਨਰਮੋਹਗੜ ਵਾਲੀ ਪਹਾੜੀ ਤੇ ਡੇਰਾ ਲਾਇਆ ਹੋਇਆ ਸਿੰਘਾਂ ਸੂਰਮਿਆਂ ਨੇ ਪਹਿਰ ਰਾਤ ਰਹਿੰਦੀ ਸੋ ਸਿੰਘਾਂ ਸੂਰਮਿਆਂ ਨੇ ਇਸ਼ਨਾਨ ਪਾਣੀ ਕੀਤਾ ਹੈ
ਉੱਚੀ ਧੁਨ ਤੇ ਪਠ ਗੁਰਬਾਣੀ
ਉੱਚੀ ਆਵਾਜ਼ ਦੇ ਸਿੰਘ ਸੂਰਮੇ ਬਾਣੀ ਪੜ੍ਹਦੇ ਹਨ ਜੰਗਲ ਦੇ ਵਿਚ
ਜਥਾ ਬਿਪਨ ਮੈਂ ਮਨ ਸਮਾਇਆ
ਕਵੀ ਜੀ ਉਦਾਹਰਨ ਦਿੰਦੇ ਹਨ ਕਿਸ ਪ੍ਰਕਾਰ ਸਿੰਘ ਸੂਰਮੇ ਬਾਣੀ ਪੜ੍ਹਦੇ ਨੇ ਜਿਵੇਂ ਬਹੁਤੇ ਬ੍ਰਾਹਮਣਿਆਂ ਦੇ ਵਿਚ ਬਹਿ ਕਰਕੇ ਇੱਕ ਮੁਖੀ ਜਿਹੜਾ ਬ੍ਰਾਹਮਣ ਮੰਤਰ ਪੜ੍ਹਦਾ ਹੋਵੇ
ਵੇਦ ਘੋਖ ਕੋ ਪਠਿਤ ਉਠਾਇਆ
ਸੋ ਵੇਦਾਂ ਨੂੰ ਵਿਚਾਰ ਕਰਕੇ ਉੱਚੀ ਉੱਚੀ ਆਵਾਜ਼ ਦੇ ਵਿਚ ਮੰਤਰ ਪੜ੍ਹਦਾ ਜਿਹੜਾ ਵੇਦੀ ਦੇ ਉੱਤੇ ਹਵਨ ਕਰਨ ਵਾਸਤੇ ਸੋ ਬ੍ਰਾਹਮਣ ਐਸਾ ਸਿੰਘ ਸੂਰਮੇ ਉੱਚੀ ਉੱਚੀ ਬਾਣੀ ਦਾ ਪਾਠ ਕਰਦੇ ਹਨ
ਆਸਾ ਵਾਰ ਰਬਾਬੀ ਗਾਵੇ
ਸੋ ਜਿਹੜੇ ਰਾਗੀ ਸਿੰਘ ਸੂਰਮੇ ਹਨ ਰਾਗੀ ਸਿੰਘ ਆਸਾ ਦੀ ਵਾਰ ਦਾ ਕੀਰਤਨ ਕਰਦੇ ਹਨ
ਮਦਰ ਮਿਰਦੰਗ ਰਬਾਬ ਬਜਾਵੇ
ਬਹੁਤ ਜ਼ਿਆਦਾ ਮਿੱਠੀ ਆਵਾਜ਼ ਦੇ ਵਿਚ ਮਿਰਦੰਗ ਤੇ ਉਸ ਰਬਾਬ ਵਜਾਉਂਦੇ ਹਨ
ਰਾਗ ਰਾਗਨੀ ਸੁੰਦਰ ਨਾਨਾ
ਨਾਨਾ ਪ੍ਰਕਾਰ ਦੇ ਜਿਹੜੇ ਰਾਗ ਤੇ ਰਾਗਣੀਆਂ ਹਨ ਐਸੇ ਰਾਗ ਰਾਗਣੀਆਂ ਦੇ ਵਿਚ ਪਾ ਕਰਕੇ ਗੁਰਬਾਣੀ ਦੇ ਸ਼ਬਦ ਗਾਉਂਦੇ ਹਨ ਰਾਗੀ ਸਿੰਘ
ਸੁਰ ਸਰ ਬਿਖਮ ਊਚ ਲੱਗ ਜਾਣਾ
ਸੋ ਉੱਚੀਆਂ ਨੀਵੀਆਂ ਔਖੀਆਂ ਸੋ ਬਿਖਮ ਤੇ ਕਠਿਨ ਜਿਹੜੀਆਂ ਸੋ ਸੁਖੈਨ ਸੁਰਾਂ ਹਨ ਸੋ ਜਿਹੜੀਆਂ ਵਾਜੇ ਦੀਆਂ ਰਬਾਬਾਂ ਦੀਆਂ ਐਸੀਆਂ ਸਾਰੀਆਂ ਸੁਰਾਂ ਨੂੰ ਰਾਗੀ ਸਿੰਘ ਜਾਣਦੇ ਹਨ
ਪਰਮੇਸ਼ਰ ਕੀ ਸਿਫਤ ਵਿਸਾਲਾ
ਐਸੇ ਸਾਜਾਂ ਦੇ ਨਾਲ ਰਾਗਾਂ ਦੇ ਵਿਚ ਪਾ ਕਰਕੇ ਭਾਰੀ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ ਗੁਰਬਾਣੀ ਦੁਆਰਾ
ਸੁਖ ਦਾ ਲੋਕ ਦੁਆ ਸੁਣੇ ਰਸਾਲਾ
ਐਸਾ ਰਸਦਾਇਕ ਕੀਰਤਨ ਜਿਹੜੇ ਸਿੰਘ ਸੂਰਮੇ ਸੁਣਦੇ ਹਨ ਉਹਨਾਂ ਨੂੰ ਭਾਈ ਦੋਵੇਂ ਲੋਕ ਸੁਖੀ ਹਨ
ਸਤਿਗੁਰ ਠਾਨੀ ਸੋਚ ਸੁਨਾਨਾ
ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਪਹਿਰ ਰਾਤ ਰਹਿੰਦੀ ਸੋ ਅੰਮ੍ਰਿਤ ਵੇਲੇ ਸੁੱਚ ਪਵਿੱਤਰਤਾ ਇਸ਼ਨਾਨ ਕੀਤਾ ਹੈ
ਬੈਠੇ ਆਸਨ ਕਰ ਧਿਆਨਾ
ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਆਸਨ ਤੇ ਬੈਠੇ ਹਨ ਨਿਜ ਸਰੂਪ ਦਾ ਧਿਆਨ ਕਰਕੇ
ਭਈ ਪ੍ਰਭਾਤ ਖਾਲਸਾ ਆਏ
ਇਸ ਪ੍ਰਕਾਰ ਮਹਾਰਾਜ ਜੀ ਧਿਆਨ ਵਿਚ ਬੈਠੇ ਹਨ ਤੇ ਪ੍ਰਭਾਤ ਹੋ ਆਈ ਹੈ ਦਿਨ ਚੜਨ ਵਾਲਾ ਸਿੰਘ ਸੂਰਮੇ ਆਣ ਕਰਕੇ ਬੈਠ ਗਏ ਹਨ ਮਹਾਰਾਜ ਜੀ ਦੇ ਆਲੇ ਦੁਆਲੇ
ਬੈਠ ਦੀਵਾਨ ਮਹਾਨ ਲਗਾਏ
ਜਦੋਂ ਇਸ ਪ੍ਰਕਾਰ ਮਹਾਰਾਜ ਜੀ ਦੇ ਪਲੰਘੇ ਦੇ ਆਲੇ ਦੁਆਲੇ ਸਿੰਘ ਸੂਰਮੇ ਬਹੁਤੇ ਆਣ ਕਰਕੇ ਬੈਠ ਗਏ ਹਨ ਦੀਵਾਨ ਲੱਗ ਗਿਆ ਹੈ
ਬਿਰਤੀ ਟਿਕਾਏ ਰੰਗ ਇੱਕ ਰਾਤੇ
ਸਿੰਘ ਸੂਰਮੇ ਇੱਕ ਪਰਮੇਸ਼ਰ ਦੇ ਨਾਮ ਦੇ ਵਿਚ ਬਿਰਤੀ ਟਿਕਾ ਕਰਕੇ ਇੱਕ ਪਰਮੇਸ਼ਰ ਦੇ ਰੰਗ ਵਿਚ ਭਿੱਜ ਕਰਕੇ ਬੈਠੇ ਹਨ ਦੀਵਾਨ ਵਿਚ
ਸ੍ਰੀ ਗੁਰ ਚਰਨ ਪ੍ਰੇਮ ਮਹਿ ਮਾਤੇ
ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਦੇ ਪ੍ਰੇਮ ਵਿਚ ਭਿੱਜੇ ਹੋਏ ਹਨ
ਦਿਵਸ ਚੜਿਓ ਗੁਰ ਨੈਣ ਉਘਾਰੇ
ਜਦੋਂ ਇਸ ਪ੍ਰਕਾਰ ਪਹਿਰ ਰਾਤ ਰਹਿੰਦੀ ਮਹਾਰਾਜ ਜੀ ਧਿਆਨ ਜੋੜ ਕਰਕੇ ਬੈਠੇ ਹਨ ਜਦੋਂ ਦਿਨ ਚੜਿਆ ਸੂਰਜ ਥੋੜਾ ਜਿਹਾ ਉਦੇ ਹੋਇਆ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਵਿੱਤਰ ਨੇਤਰ ਖੋਲੇ ਹਨ
ਸ਼ਸਤਰ ਸੋ ਬਸਤਰ ਬੇਭੁੱਖਣ ਧਾਰੇ
ਜਦੋਂ ਸੇਵਾਦਾਰ ਜਿਹੜੇ ਗੜਵਾਈ ਸਿੰਘ ਹਨ ਮਹਾਰਾਜ ਜੀ ਦੇ ਕੋਲ ਖਲੋਤੇ ਹਨ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਸਤਰ ਤੇ ਸ਼ਸਤਰ ਦਿੱਤੇ ਹਨ ਸਤਿਗੁਰੂ ਜੀ ਨੇ ਆਪਣੇ ਸਰੀਰ ਤੇ ਵਸਤਰ ਤੇ ਸ਼ਸਤਰ ਧਾਰਨ ਕੀਤੇ ਹਨ ਸਾਰੇ
ਖੜਗ ਸਿਪਰ ਸਿੰਘਨ ਤਨ ਲਾਏ
ਸੋ ਬਿਭੂਖਣ ਧਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਮਾਲਾ ਚਲਾਇਆ ਤੇ ਸੀਸ ਤੇ ਕਲਗੀ ਤੇ ਜਗ੍ਹਾ ਮਹਾਰਾਜ ਜੀ ਨੇ ਸਜਾਈ ਹੈ ਸਿੰਘ ਸੂਰਮੇ ਜਿਹੜੇ ਹਨ ਬੈਠੇ ਦੀਵਾਨ ਦੇ ਵਿਚ ਕਿਰਪਾਨਾਂ ਦੇ ਢਾਲਾਂ ਦੇ ਸਹਿਤ ਤਿਆਰ ਪਰ ਤਿਆਰ ਹਨ
ਗਾਹੇ ਤੁਪਕ ਕੱਟ ਕਸੀ ਸੁਹਾਏ
ਸਿੰਘਾਂ ਸੂਰਮਿਆਂ ਨੇ ਹੱਥਾਂ ਵਿਚ ਬੰਦੂਕਾਂ ਪਕੜੀਆਂ ਹੋਈਆਂ ਨੇ ਕਮਰ ਕੱਸੇ ਹੋਏ ਹਨ
ਪ੍ਰਭ ਜੀ ਆਇਸ ਦੇਹੋ ਚੜਨ ਕੀ
ਸਾਰੇ ਸਿੰਘਾਂ ਸੂਰਮਿਆਂ ਨੇ ਬੇਨਤੀ ਕੀਤੀ ਪਿਤਾ ਸਤਿਗੁਰੂ ਜੀ ਕਿਰਪਾ ਕਰੋ ਹੁਕਮ ਦਿਓ ਚੜਾਈ ਕਰਨ ਦਾ ਹੁਣ
ਦੁਸ਼ਟਨ ਕੋ ਕਰ ਮਾਰ ਕੱਢਣ ਕੀ
ਦੁਸ਼ਟਾਂ ਪਹਾੜੀਆਂ ਨੂੰ ਇੱਥੋਂ ਮਾਰ ਕੱਢਣ ਦਾ ਹੁਕਮ ਦੇ ਦਿਓ
ਮਾਰੇ ਕਾਲ ਬੇਹੋਸੀ ਧਰੇ
ਮਹਾਰਾਜ ਜੀ ਕੱਲ ਬਹੁਤੀ ਮਾਰ ਮਚਾਏ ਸੀ ਬੇਹੋਸ਼ ਹੋਏ ਪਏ ਹਨ
ਲੋਥਾਂ ਪਰੇ ਘਨੇ ਰਣ ਮਰੇ
ਬਹੁਤ ਜ਼ਿਆਦੀਆਂ ਲੋਥਾਂ ਤੇ ਲੋਥਾਂ ਚੜੀਆਂ ਪਈਆਂ ਹਨ ਜੰਗ ਦੇ ਵਿਚ ਬਹੁਤੇ ਪਹਾੜੀਏ ਮਰੇ ਹਨ
ਅੱਜ ਨਿਬੇ ਰਹੇਗੇ ਪਰ ਭਾਂਤੀ
ਸਤਿਗੁਰੂ ਜੀ ਆਗਿਆ ਦੇ ਦਿਓ ਅੱਜ ਬਹੁਤੇ ਚੰਗੇ ਤਰੀਕੇ ਦੇ ਨਾਲ ਮੁੱਢੋ ਹੀ ਰੱਖ ਕੇ ਨਿਬੇੜ ਦਿਆਂਗੇ
ਭਾਜੈ ਫੂਟਤ ਸਿਰ ਹਰ ਛਾਤੀ
ਮਹਾਰਾਜ ਜੀ ਜਦੋਂ ਗੋਲੀਆਂ ਚਲਾਉਂਦੇ ਨੇ ਆਪ ਜੀ ਦੇ ਸਿੰਘ ਸੂਰਮੇ ਉਹਨਾਂ ਦੀਆਂ ਛਾਤੀਆਂ ਦੇ ਸਿਰ ਪਾੜਦੇ ਹਨ ਨੱਠਦੇ ਹਨ ਫਿਰ ਅੱਗੇ ਲੱਗ ਕਰਕੇ
ਬਾੜਕਾ ਮਸਾਨ ਖਾਲਸੇ ਘੱਲ
ਸਤਿਗੁਰੂ ਜੀ ਕੱਲ ਜਿਹੜਾ ਜੰਗ ਹੋਇਆ ਬਹੁਤਾ ਘਮਸਾਨ ਦਾ ਜੰਗ ਮਚਾਇਆ ਸਿੰਘਾਂ ਨੇ
ਗੁਰਜਨ ਕੋ ਦਿਨ ਬਿਤਿਓ ਦੁਖਾਲਾ
ਦੁਸ਼ਮਣਾਂ ਦੇ ਵਾਸਤੇ ਬਹੁਤਾ ਦੁੱਖ ਵਾਲਾ ਦਿਨ ਬਤੀਤ ਹੋਇਆ ਕੱਲ ਵਾਲਾ
ਸੁਣ ਸਤਿਗੁਰ ਤਬ ਧੀਰ ਜਦੀਨ
ਜਦੋਂ ਐਸਾ ਵੀਰ ਰਸ ਵੇਖਿਆ ਸਿੰਘਾਂ ਦਾ ਜੰਗ ਦੀ ਤਿਆਰੀ ਵੇਖੀ ਸਿੰਘਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖ ਕਰਕੇ ਸੋ ਧੀਰਜ ਦਿੱਤਾ ਹੈ
ਸੰਗਰ ਮਹਾ ਪ੍ਰਥਮ ਜੋ ਕੀਨ
ਮਹਾਰਾਜ ਕਹਿਣ ਲੱਗੇ ਸਿੰਘੋ ਸੂਰਮਿਓ ਤੁਸੀਂ ਜਿਹੜਾ ਕੱਲ ਭਾਰੀ ਜੰਗ ਕੀਤਾ ਹੈ
ਸ਼ਰਮਤ ਹੋਏ ਭੱਟ ਸਕਲ ਤੁਰੰਗ
ਐਸੇ ਭਾਰੀ ਜੰਗ ਦੇ ਨਾਲ ਸਾਰੇ ਘੋੜੇ ਤੇ ਸੂਰਮੇ ਥੱਕੇ ਹੋਏ ਹਨ
ਅੱਜ ਅਸੂਦੇ ਬਣ ਕੇ ਸੰਗ
ਸੋ ਅੱਜ ਤੁਸੀਂ ਸੁੱਖ ਦੇ ਸਾਥ ਆਰਾਮ ਕਰਨਾ ਕਰੋ ਸਾਰੇ
ਬਾਹਰ ਜੰਗ ਕੀ ਕੀਜੈ ਤਿਆਰੀ
ਫਿਰ ਬਾਅਦ ਵਿਚ ਜੰਗ ਦੀ ਤਿਆਰੀ ਕਰਨਾ ਕਰਿਓ
ਮਰਦ ਫੇਰ ਸਤਰੰਡੇ ਭਾਰੀ
ਸਤਿਗੁਰੂ ਜੀ ਮਹਾਰਾਜ ਜੀ ਨੇ ਕਿਹਾ ਸਿੰਘੋ ਸੂਰਮਿਓ ਇਸ ਪ੍ਰਕਾਰ ਫੇਰ ਦੁਸ਼ਮਣਾਂ ਨੂੰ ਮਾਰਨਾ ਕਰਿਓ ਅੱਜ ਆਰਾਮ ਕਰ ਲੋ
ਇਮ ਕਹਿ ਕਰ ਸਭ ਸਿੰਘ ਟਿਕਾਏ
ਇਸ ਪ੍ਰਕਾਰ ਮਹਾਰਾਜ ਜੀ ਨੇ ਬਚਨ ਕਹਿ ਕਰਕੇ ਸਾਰੇ ਸਿੰਘ ਸੂਰਮੇ ਟਿਕਾਏ ਹਨ ਨਹੀਂ ਤਾਂ ਸਿੰਘਾਂ ਸੂਰਮਿਆਂ ਨੇ ਉਦਣ ਹੀ ਚੜ ਕਰਕੇ ਨਾਸ਼ ਕਰ ਦੇਣਾ ਸੀ
ਡੇਰੇ ਫਿਰੇ ਮਹਾਂ ਸੁਖ ਪਾਏ
ਮਹਾਰਾਜ ਜੀ ਦਾ ਹੁਕਮ ਪਾ ਕਰਕੇ ਸਿੰਘ ਸੂਰਮੇ ਸੁਖ ਦੇ ਸਾਥ ਡੇਰੇ ਵਿਚ ਰਹੇ ਹਨ ਆਨੰਦ ਮਾਣਿਆ ਹੈ
ਭੀਮ ਚੰਦ ਉਤ ਜਾਗਤ ਭਯੋ
ਉਧਰ ਜਦੋਂ ਸੂਰਜ ਚੜਿਆ ਭੀਮ ਚੰਦ ਵੀ ਮੰਜੇ ਤੋਂ ਉੱਠਿਆ ਇਸ ਨੂੰ ਜਾਗ ਆਈ ਹੈ
ਆਪਣਾ ਨਿਰਪਨ ਕੋ ਦਲ ਪਿਖ ਲਯੋ
ਆਪਣੇ ਪਹਾੜੀ ਰਾਜਿਆਂ ਦਾ ਇਸਨੇ ਸਾਰਾ ਦਲ ਵੇਖਿਆ ਹੈ
ਸਹਿਮ ਵਿਸਾਲ ਹੋਏ ਸਭ ਰਹੇ
ਸਾਰੀ ਸੈਨਾ ਬਹੁਤੇ ਸਹਿਮ ਦੇ ਨਾਲ ਡਰੀ ਪਈ ਹੈ
ਲੜਤ ਸਕਲ ਦਿਨ ਸੰਕਟ ਲਏ
ਕਿਉਂਕਿ ਲੜਦਿਆਂ ਹੋਇਆ ਸਾਰਾ ਦਿਨ ਇਨ੍ਹਾਂ ਨੂੰ ਬਹੁਤਾ ਦੁੱਖ ਹੋਇਆ ਹੈ
ਜੇ ਉਭਰੇ ਸੋ ਦੁਖੀ ਵਿਸਾਲੇ
ਬਹੁਤੇ ਤਾਂ ਸਿੰਘਾਂ ਨੇ ਮਾਰ ਹੀ ਦਿੱਤੇ ਜਿਹੜੇ ਬਚੇ ਹਨ ਉਹ ਵੀ ਬਹੁਤੇ ਦੁਖੀ ਪਏ ਹਨ
ਮਰੇ ਜੰਗ ਨੇ ਲੋਥ ਉਠਾਲੇ
ਜਿਹੜੇ ਮਰੇ ਪਏ ਹਨ ਪਹਾੜੀਆਂ ਉਹਨਾਂ ਦੀਆਂ ਲੋਥਾਂ ਨੇ ਕਿਸੇ ਪ੍ਰਕਾਰ ਚੁੱਕੀਆਂ ਪਹਾੜੀਆਂ ਨੇ
ਕਾਇਲ ਪਰੇ ਸੈ ਕਰੇ ਐਸੇ
ਇਸ ਪ੍ਰਕਾਰ ਬਹੁਤ ਜ਼ਿਆਦਾ ਜ਼ਖਮੀ ਪਏ ਹਨ ਜੰਗ ਵਾਲੇ ਸਥਾਨ ਤੇ ਪਹਾੜੀਏ
ਤਿਕ ਬਚੇ ਮਰਨ ਹੋਏ ਜੈਸੇ
ਜਿਹੜੇ ਬਚੇ ਹੋਏ ਹਨ ਜਾਨੋ ਕਹੇ ਵੀ ਮਰਿਆ ਵਰਗੇ ਹੀ ਹੋਏ ਪਏ ਹਨ
ਕਰੇ ਸੰਭਾਰਨ ਧੀਰਜ ਦੀਨੇ
ਭੀਮ ਚੰਦ ਨੇ ਆਪਣੇ ਇਸ ਸੈਨਾ ਦੀ ਸੰਭਾਲ ਕਰਵਾਈ ਹੈ ਤੇ ਧੀਰਜ ਦਿੱਤੀ ਹੈ
ਕੇਤਿਕ ਕੋ ਧਨ ਬਖਸਨ ਕੀਨੇ
ਕਈਆਂ ਦੇ ਜਿਨ੍ਹਾਂ ਦੇ ਰਿਸ਼ਤੇਦਾਰ ਮਰੇ ਹਨ ਉਹਨਾਂ ਨੂੰ ਧਨ ਦਿੱਤਾ ਭੀਮ ਚੰਦ ਨੇ
ਸਿਰੋ ਪਾਓ ਕੇਤਕ ਪਹਿਰਾਏ
ਕਈਆਂ ਨੂੰ ਸਿਰੋ ਪਾਓ ਦਿੱਤੇ ਹਨ ਭੀਮ ਚੰਦ ਰਾਜੇ ਨੇ
ਬੈਠਿਓ ਮਹਾਂ ਦੀਵਾਨ ਲਗਾਏ
ਉਦੋਂ ਬੜਾ ਭਾਰੀ ਦੀਵਾਨ ਲਗਾ ਕਰਕੇ ਸਭਾ ਲਗਾ ਕਰਕੇ ਭੀਮ ਚੰਦ ਬੈਠ ਗਿਆ ਹੈ
ਪਾਠ ਨਰ ਸਗਰੇ ਨਿਰਪਤ ਹਕਾਰੇ
ਆਪਣੇ ਹਲਕਾਰੇ ਆਪਣੇ ਮਨੁੱਖ ਭੇਜ ਕਰਕੇ ਥਾਵਾਂ ਥਾਵਾਂ ਤੋਂ ਡੇਰਿਆਂ ਵਿਚੋਂ ਸਾਰੇ ਪਹਾੜੀ ਰਾਜੇ ਇਸ ਨੇ ਬੁਲਾਏ ਹਨ ਸਭਾ ਵਾਸਤੇ
ਉੱਠ ਉੱਠ ਕਰ ਆਗੇ ਸਤਕਾਰੇ
ਜਦੋਂ ਪਹਾੜੀ ਰਾਜੇ ਆ ਰਹੇ ਹਨ ਭੂਪ ਚੰਦ ਘਮੰਡ ਚੰਦ ਵਰਗੇ ਭੀਮ ਚੰਦ ਉੱਠ ਉੱਠ ਕੇ ਸਾਰਿਆਂ ਦਾ ਸਤਿਕਾਰ ਕਰਦਾ ਹੈ ਅੱਗੋਂ
ਮਿਲ ਮਸਲਤ ਕਰ ਕਸ਼ਟ ਸੁਣਾਏ
ਮਿਲ ਕਰਕੇ ਸਾਰਿਆਂ ਨਾਲ ਸਲਾਹ ਕੀਤੀ ਤੇ ਆਪਣਾ ਦੁੱਖ ਸੁਣਾਉਣ ਲੱਗਾ ਭੀਮ ਚੰਦ ਸਾਰਿਆਂ ਨੂੰ
ਆਨੰਦਪੁਰ ਕੋ ਤਾਜਗੁਰ ਆਏ
ਭੀਮ ਚੰਦ ਸਭਾ ਲਗਾ ਕਰਕੇ ਬੈਠ ਗਿਆ ਸਾਰੇ ਰਾਜਿਆਂ ਦੀ ਸਭਾ ਵਿਚ ਉੱਠ ਕਰਕੇ ਭੀਮ ਚੰਦ ਬੋਲਿਆ ਕਹਿਣ ਲੱਗਾ ਗੁਰੂ ਜੀ ਆਨੰਦਪੁਰ ਨੂੰ ਹੁਣ ਛੱਡ ਆਏ ਹਨ
ਉਤੇ ਬੈਰ ਪੀ ਸਿੰਘ ਸਥੋਰੀ
ਕਹਿੰਦਾ ਹੈ ਬਾਹਰ ਹਨ ਹੁਣ ਕੋਈ ਕਿਲਾ ਵੀ ਨਹੀਂ ਹੈ ਥੋੜੇ ਜੇ ਸਿੰਘ ਹਨ ਕੇਵਲ
ਭਯੋ ਜੰਗ ਸੁਬਟਨ ਕੀ ਜੋਰੇ
ਜੰਗ ਹੋਇਆ ਕੱਲ ਬਹੁਤਾ ਸਿੰਘਾਂ ਨੇ ਜ਼ੋਰ ਕੀਤਾ ਸੂਰਮਿਆਂ ਨੇ
ਦਲ ਵਿਸਾਲ ਹਮ ਸਗਰੋ ਢੋਵਾ
ਅਸੀਂ ਆਪਣਾ ਸਾਰਾ ਦਲ ਵੱਡੇ ਸੈਨਾ ਸਾਰੀ ਸਿੰਘਾਂ ਦੇ ਚੜਾ ਦਿੱਤੀ ਜ਼ੋਰ ਦੇ ਨਾਲ
ਤਾਉ ਖਾਲਸਾ ਰੁਪਿਓ ਖਲੋਵਾ
ਤਾਂ ਵੀ ਥੋੜੀ ਗਿਣਤੀ ਵਿਚ ਸਿੰਘ ਸੂਰਮੇ ਪੈਰ ਜਮਾ ਕਰਕੇ ਖਲੋਤੇ ਰਹੇ ਨੇ ਜੰਗ ਵਿਚ
ਸੈਂਕੜੇ ਘਾਇਲ ਹੋਏ
ਸੈਂਕੜਿਆਂ ਦੀ ਗਿਣਤੀ ਵਿਚ ਸਾਡੀ ਸੈਨਾ ਮਰ ਗਈ ਹੈ ਤੇ ਸੈਂਕੜਿਆਂ ਦੀ ਗਿਣਵੇ ਜ਼ਖਮੀ ਹੋ ਗਈ ਹੈ
ਨਹੀਂ ਪਲਾਇਨ ਲੜੇ ਸੁਕਰੋਹੇ
ਕਿਸੇ ਪ੍ਰਕਾਰ ਵੀ ਸਿੰਘ ਅੱਗੇ ਲਾ ਕਰਕੇ ਭੱਜੇ ਨਹੀਂ ਵੀਰ ਰਸ ਦੇ ਨਾਲ ਲੜਦੇ ਰਹੇ ਹਨ
ਪਈ ਬਿਹਾਲ ਬਾਹਨੀ ਸਾਰੀ
ਸਾਡੀ ਸਾਰੀ ਜਿਹੜੀ ਸੈਨਾ ਬਿਹਾਲ ਹੋਈ ਪਈ ਹੈ
ਲੁੱਟ ਕੂਟ ਕਰ ਦੂਣ ਉਜਾਰੀ
ਲੁੱਟ ਮਾਰ ਕਰਕੇ ਸਾਰੀ ਮੇਰੀ ਦੂਣ ਉਜਾੜ ਦਿੱਤੀ ਹੈ
ਕਰੇ ਯੁੱਧ ਤੇ ਨਾਹਿਨ ਲਖੀਅਤ
ਭੀਮ ਚੰਦ ਕਹਿੰਦਾ ਹੈ ਯੁੱਧ ਤੋਂ ਟਲਣਗੇ ਨਹੀਂ ਹੈ ਮੈਂ ਜਾਣ ਲਿਆ ਹੁਣ
ਆਜ ਨਾ ਚੜੇ ਕਹਾਂ ਬਿਦ ਤਖੀਅਤ
ਆਜ ਨਹੀਂ ਚੜੇ ਦਸ ਵੱਜ ਗਏ ਸੂਰਜ ਚੜ ਗਿਆ ਅੱਜ ਨਹੀਂ ਚੜੇ ਪਤਾ ਨੀ ਕੀ ਜਾਣਿਆ ਜਾਂਦਾ ਹੈ
ਸਾਹੋ ਨਿਕਟ ਪ੍ਰਧਾਨ ਪਠਾਇਓ
ਭੀਮ ਚੰਦ ਸਾਰੇ ਰਾਜਿਆਂ ਨੂੰ ਕਹਿੰਦਾ ਕਿ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਵੀ ਅਸੀਂ ਵਜ਼ੀਰ ਭੇਜਿਆ ਸੀ
ਇਸ ਕੋਲ ਲਿਖਿਓ ਪ੍ਰਥਮ ਹਿਮ ਆਇਓ
ਬਾਦਸ਼ਾਹ ਔਰੰਗਜ਼ੇਬ ਦਾ ਪਹਿਲਾਂ ਲਿਖਿਆ ਹੋਇਆ ਹੁਕਮ ਇਸ ਪ੍ਰਕਾਰ ਵਜ਼ੀਰ ਖਾਨ ਨੂੰ ਆ ਗਿਆ ਸਰਹੰਦ ਦੇ ਸੂਬੇ ਨੂੰ
ਸਰਹੰਦ ਕੋ ਸੂਬਾ ਚੜ ਆਵੇ
ਉਸ ਔਰੰਗਜ਼ੇਬ ਬਾਦਸ਼ਾਹ ਨੇ ਹੁਕਮ ਕੀਤਾ ਸੀ ਕਰਕੇ ਸਰਹੰਦਾਂ ਸੂਬਾ ਜਿਹੜਾ ਹੈ ਵਜੀਦ ਖਾਨ ਉਹ ਚੜ ਕਰਕੇ ਆਵੇ ਆਨੰਦਪੁਰ ਤੇ,
ਹਮਰੀ ਕਰੇ ਸਹਾਏ ਸੋ ਧਾਵੇ,
ਤੇ ਦੌੜ ਕਰਕੇ ਛੇਤੀ ਪਹੁੰਚ ਕਰਕੇ ਸਾਡੀ ਸਹਾਇਤਾ ਵਾਸਤੇ ਆਵੇ।
ਹੁਕਮ ਸਾਹਿਬ ਕੋ ਤਬ ਹੋਏ ਗਏ।
ਭੀਮ ਚੰਦ ਸਾਰੇ ਰਾਜਿਆਂ ਨੂੰ ਕਹਿੰਦਾ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਤਾਂ ਬੜੇ ਚਿਰ ਦਾ ਪਹਿਲਾਂ ਦਾ ਹੀ ਹੋ ਗਿਆ ਹੈ,
ਅਬ ਲੋ ਆਮਨ ਸੋ ਨਹਿ ਪਯੋ।
ਹੁਣ ਤੱਕ ਵਜੀਦ ਖਾਨ ਚੱਲ ਕਰਕੇ ਆਇਆ ਨੀ, ਸੈਨਾ ਲੈ ਕਰਕੇ, ਪਤਾ ਨੀ ਕੀ ਗੱਲ ਹੈ।
ਬੈਠੇ ਪ੍ਰਧਾਨ ਆਜ ਕੋ ਔਰ,
ਸੋ ਇਸ ਨੇ ਕਿਹਾ ਕਿ ਮੈਂ ਅੱਜ ਫੇਰ ਕੋਈ ਆਪਣਾ ਵਜ਼ੀਰ ਭੇਜਦਾ ਹਾਂ। ਇਸ ਪ੍ਰਕਾਰ ਸਲਾਹ ਕਰਦਾ ਭੀਮ ਚੰਦ ਕਿ ਅੱਜ ਸਾਨੂੰ ਆਪਣਾ ਹੋਰ ਕੋਈ ਵਜ਼ੀਰ ਭੇਜਣਾ ਚਾਹੀਦਾ ਹੈ।
ਮਿਲੇ ਜਾਏ ਸੀ ਰੰਦ ਕੀ ਠਾਉਰ,
ਸੋ ਜਿਸ ਥਾਂ ਤੇ ਸਰਹੰਦ ਨਗਰ ਹੈ ਉੱਥੇ ਜਾ ਕਰਕੇ ਵਜ਼ੀਰ ਖਾਨ ਨੂੰ ਸਾਡਾ ਵਜ਼ੀਰ ਮਿਲੇ ਜਾ ਕਰਕੇ।
ਜੈਸੀ ਕੈਸੀ ਸੁਧਲੇ ਆਵੇ,
ਸੋ ਜੈਸੀ ਕੈਸੀ ਵੀ ਸੋ ਉਥੋਂ ਖਬਰ ਲੈ ਕਰਕੇ ਆਵੇ।
ਕਹਿ ਵਜ਼ੀਰ ਖਾਨ ਜਾਏ ਚੜਾਵੇ,
ਜਾਂ ਜਾ ਕਰਕੇ ਵਜ਼ੀਰ ਖਾਨ ਨੂੰ ਚੜਾ ਦੇਵੇ ਉਥੋਂ ਫੌਜ ਦੇ ਸਮੇਤ।
ਭੀਮ ਚੰਦ ਤੇ ਸੁਣ ਕਰ ਕਾਨ,
ਭੀਮ ਚੰਦ ਦੀਆਂ ਐਸੀਆਂ ਗੱਲਾਂ ਕੰਨਾਂ ਵਿਚ ਸੁਣੀਆਂ ਹਨ।
ਭੂਮ ਚੰਦ ਭੂਪ ਚੰਦ ਤਬ ਕੀਨ ਬਖਾਨ,
ਤਦੋਂ ਭੂਪ ਚੰਦ ਜਿਹੜਾ ਹਡੂਰੀਆ ਇਸ ਨੇ ਕਿਹਾ ਹੈ
ਬਿਨਾ ਸਾਹਿਬ ਕੀ ਸੈਨ ਕਨੇਰੀ,
ਕਹਿਣ ਲੱਗਾ ਭੀਮ ਚੰਦ ਰਾਜਾ ਬਿਨਾ ਔਰੰਗਜ਼ੇਬ ਸੋ ਔਰੰਗਜ਼ੇਬ ਬਾਦਸ਼ਾਹ ਜਿਹੜਾ ਉਸ ਦੀ ਭਾਰੀ ਸੈਨਾ ਤੋਂ ਬਗੈਰ,
ਗੁਰੂ ਨਾ ਹਾਰੇ ਮੈਂ ਪਲਹੇਰੀ,
ਗੁਰੂ ਜੀ ਹਾਰਨਗੇ ਨਹੀਂ ਮੈਂ ਚੰਗੀ ਤਰ੍ਹਾਂ ਵੇਖ ਲਿਆ। ਪਹਿਲਾਂ ਜਦੋਂ ਭੀਮ ਚੰਦ ਕਹਿੰਦਾ ਸੀ ਫਰਿਆਦ ਕਰੀਏ, ਇਹ ਕਹਿੰਦਾ ਸੀ ਨਹੀਂ ਨਹੀਂ ਆਪਣਾ ਬਲ ਬੜਾ, ਸਾਨੂੰ ਆਪ ਨੂੰ ਜੰਗ ਕਰਨਾ ਚਾਹੀਦਾ। ਹੁਣ ਇਸ ਨੇ ਵੀ ਲੱਤਾਂ ਤੜਾਈਆਂ ਨੇ ਤੇ ਕਹਿੰਦਾ ਨਹੀਂ ਇਹ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਤੋਂ ਬਗੈਰ ਗੱਲ ਨਹੀਂ ਬਣੇਗੀ।
ਮਹਿਰ ਦੁਰਗਤੇ ਨਾਏ ਨਾ ਓਟਾ,
ਸੋ ਕਹਿੰਦਾ ਬਾਹਰ ਕਿਲੇ ਤੋਂ ਬਾਹਰ ਰੜੇ ਮੈਦਾਨ ਦੇ ਵਿਚ ਬੈਠੇ ਹਨ, ਕੋਈ ਆਸਰਾ ਨਹੀਂ ਇਹਨਾਂ ਦੇ ਕੋਲ।
ਸੰਗਰ ਕਰ ਕੁਛ ਖੋਟਾ,
ਗੱਲ ਕੋਈ ਥੋੜਾ ਜੰਗ ਨਹੀਂ ਹੋਇਆ, ਖੋਟੇ ਤਰੀਕੇ ਨਾਲ ਸਾਰੀ ਸਾਡੀ ਸੈਨਾ ਮਾਰੀ ਗਈ ਹੈ।
ਦਲ ਪਰ ਕਰੀ ਕਨੀ ਫਟਵਾਹੇ,
ਸਾਡੇ ਸਾਰੇ ਸੈਨਾ ਦੇ ਉੱਤੇ ਬਹੁਤੀ ਸ਼ਸਤਰਾਂ ਦੀ ਮਾਰ ਮਾਰੀ ਹੈ ਸਿੰਘਾਂ ਨੇ।
ਮਰੇ ਬਰਿੰਦ ਗਨ ਪਰੇ ਕਰਾਹੇ,
ਬਹੁਤੇ ਤਾਂ ਮਰ ਗਏ ਨੇ, ਜਿਹੜੇ ਬਚੇ ਨੇ ਉਹ ਕਰਾ ਰਹੇ ਹਨ, ਹਾਏ ਹਾਏ ਕਰ ਰਹੇ ਨੇ ਡੇਰਿਆਂ ਵਿਚ ਪਏ।
ਤੁਮ ਪ੍ਰਥਮ ਨੇ ਜੰਗ ਮਚਾਵ,
ਹੁਣ ਭੂਪ ਚੰਦ ਸਲਾਹਾਂ ਦਿੰਦਾ ਭੀਮ ਚੰਦ ਤੂੰ ਨਾ ਪਹਿਲਾਂ ਕਦੇ ਜੰਗ ਮਚਾ ਦੇਵੀ। ਹੁਣ
ਪਰੇ ਰਹੋ ਸਨ ਮੁਖ ਦ੍ਰਿਸ਼ਟਾ,
ਇੱਥੇ ਬੈਠਾ ਰਹੋ ਚੁੱਪ ਕਰਕੇ ਤੇ ਸਾਹਮਣੇ ਵੇਖਦਾ ਰਹੋ ਘਾਤ ਲਾ ਕਰਕੇ।
ਸੂਬਾ ਜਦ ਸਰਹੰਦ ਕੋ ਆਵੇ,
ਜਦੋਂ ਸਰਹੰਦ ਦਾ ਸੂਬਾ ਵਜੀਦ ਖਾਨ ਚੜ ਕਰਕੇ ਆਵੇ ਸੈਨਾ ਸਮੇਤ,
ਦੇਸੋਂ ਮਿਲ ਪੁਨ ਗੁਰੂ ਹਰਾਵੇ,
ਸੋ ਉਸ ਵਜੀਦ ਖਾਨ ਸੂਬੇ ਦੇ ਨਾਲ ਮਿਲ ਕਰਕੇ ਫਿਰ ਅਸੀਂ ਗੁਰੂ ਜੀ ਨੂੰ ਹਰਾ ਦੇਵਾਂਗੇ।
ਨਾਹਕ ਸੁਬਟ ਹਜ਼ਾਰ ਮਰੇ,
ਤੇ ਨਹਾਕੇ ਐਵੇਂ ਬਿਨਾਂ ਕਾਰਨ ਤੋਂ ਅਸੀਂ ਆਪਣੇ ਸੂਰਮੇ ਮਰਾ ਲਏ ਹਨ ਹਜ਼ਾਰਾਂ ਦੀ ਗਿਣਤੀ ਵਿਚ।
ਇਸ ਪ੍ਰਕਾਰ ਕੁਛ ਕਾਰਜ ਨਾ ਸਰੇ,
ਕਿਸੇ ਪ੍ਰਕਾਰ ਵੀ ਕੁਝ ਕਾਰਜ ਨਹੀਂ ਸੜਿਆ ਸਰਿਆ ਨਹੀਂ ਕੰਮ ਨਹੀਂ ਕੋਈ ਬਣਿਆ।
ਕਰ ਮਸਲਤ ਇਮ ਗਿਰਪਤ ਸਾਰੇ,
ਇਸ ਪ੍ਰਕਾਰ ਸਾਰੇ ਬਾਈ ਧਾਰ ਦੇ ਰਾਜਿਆਂ ਨੇ ਸਲਾਹ ਕੀਤੀ ਹੈ।
ਸਚਿਵ ਪਠਾਇਓ ਬਿਨਾ ਅਵਾਰੇ,
ਬਿਨਾ ਦੇਰੀ ਤੋਂ ਆਪਣਾ ਵਜ਼ੀਰ ਭੇਜਣ ਲੱਗੇ ਹਨ ਸਰਹੰਦ ਵੱਲ।
ਇਮ ਬਿਲੰਬ ਆਵਨ ਮੈਂ ਹੋਈ,
ਆਪਣੇ ਵਜ਼ੀਰ ਨੂੰ ਸਮਝਾਉਂਦੇ ਹਨ ਕਿ ਵਜ਼ੀਰ ਖਾਨ ਨੂੰ ਇਸ ਪ੍ਰਕਾਰ ਕਹੀਂ ਜਾ ਕਰਕੇ ਕਿ ਤੇਰੇ ਆਉਣ ਦੇ ਵਿਚ ਦੇਰੀ ਕਿਉਂ ਹੋਈ ਹੈ।
ਫਿਰੇ ਨਾ ਸਾਹੋ ਹੁਕਮ ਕੀ ਅਜੋਈ,
ਜਾਂ ਤੂੰ ਬਾਦਸ਼ਾਹ ਔਰੰਗਜ਼ੇਬ ਦੇ ਕੀਤੇ ਹੋਏ ਹੁਕਮ ਤੋਂ ਫਿਰ ਗਿਆ ਹੈ।
ਸਭ ਲਈ ਭੇਦ ਪਠਾਵਾ ਸੁਧ ਕੋ,
ਸਾਰਾ ਭੇਦ ਲੈ ਕਰਕੇ ਉਥੋਂ ਸਾਨੂੰ ਖਬਰ ਭੇਜਣਾ ਕਰ।
ਆਨਾ ਚਮੋ ਕਰੋ ਵੱਡ ਬੁੱਧ ਕੋ,
ਵੱਡੀ ਬੁੱਧੀ ਦੇ ਨਾਲ ਜਾ ਕਰਕੇ ਉਥੇ ਵਜ਼ੀਰ ਖਾਨ ਨੂੰ ਬੇਨਤੀ ਕਰ ਤੇ ਸਾਰੀ ਫੌਜ ਚੜਾ ਕਰਕੇ ਲਿਆ ਵਜ਼ੀਰ ਖਾਨ ਦੇ ਸਮੇਤ।
ਵਸਤ ਅਜਾਇਬ ਭੇਟ ਪਠਾਈ,
ਬਹੁਤ ਜ਼ਿਆਦੀਆਂ ਅਨੋਖੀਆਂ ਵਸਤੂਆਂ ਵਜ਼ੀਰ ਖਾਨ ਨੂੰ ਭੇਟਾ ਕਰਨ ਵਾਸਤੇ ਭੀਮ ਚੰਦ ਨੇ ਭੇਜੀਆਂ ਨੇ ਵਜ਼ੀਰ ਦੇ ਹੱਥ।
ਮੰਤਰੀ ਗਯੋ ਬਿਲੰਬ ਬਿਹਾਈ,
ਸੋ ਦੇਰੀ ਨੂੰ ਛੱਡ ਕਰਕੇ ਜਿਹੜਾ ਭੀਮ ਚੰਦ ਦਾ ਵਜ਼ੀਰ ਹੈ ਚੱਲ ਕਰਕੇ ਗਿਆ ਹੈ ਸਰਹੰਦ ਦੇ ਵਿਚ।
ਨਿਜ ਸੁਬਟਨ ਕੋ ਕਮਰ ਕਸਾਏ,
ਤੇ ਇਧਰੋਂ ਵਜ਼ੀਰ ਜਿਹੜਾ ਹੈ ਇਸ ਦਾ ਭੀਮ ਚੰਦ ਦਾ ਉਹ ਤਾਂ ਸਰਹੰਦ ਨੂੰ ਚੱਲ ਪਿਆ। ਭੀਮ ਚੰਦ ਨੇ ਆਪਣੇ ਸੂਰਮਿਆਂ ਦੇ ਕਮਰ ਕੱਸੇ ਕਸਾਏ ਹੋਏ ਹਨ।
ਠੰਡੇ ਕਰੇ ਅਗਰ ਸਮਧਾਏ,
ਬਹੁਤ ਜ਼ਿਆਦਾ ਸੂਰਮਿਆਂ ਨੂੰ ਆਪਣੇ ਅੱਗੇ ਖੜੇ ਕਰਕੇ ਰੱਖਦਾ ਤਿਆਰ ਪਰ ਤਿਆਰ।
ਰਾਸ਼ਟਰ ਨਾ ਧੀਰਜ ਧਰੈ,
ਡਰਦਾ ਹੋਇਆ ਕੰਬੀ ਜਾਂਦਾ ਧੀਰਜ ਨਹੀਂ ਧਾਰਦਾ ਭੀਮ ਚੰਦ।
ਔਚਕ ਆਏ ਸਿੰਘ ਨਾ ਪਰੈ,
ਸੋਚਦਾ ਕਿਤੇ ਅਚਾਨਕ ਹੀ ਆ ਕਰਕੇ ਸਿੰਘ ਨਾ ਪੈ ਜਾਣ, ਮੇਰਾ ਵੀ ਨਾ ਸਿਰ ਵੱਢ ਕੇ ਲੈ ਜਾਣ ਕੇਸਰੀ ਚੰਦ ਵਾਂਗੂ।
ਸਰਬ ਪ੍ਰਕਾਰ ਕਰੈ ਤਕਰਾਈ,
ਸਾਰੇ ਤਰੀਕਿਆਂ ਨਾਲ ਬਹੁਤੀ ਪਕਿਆਈ ਕਰਦਾ ਭੀਮ ਚੰਦ।
ਰੱਖੇ ਤੁਰੰਗਨ ਜੀਨ ਪਵਾਈ,
ਸਦਾ ਹੀ ਘੋੜਿਆਂ ਦੇ ਉੱਤੇ ਕਾਠੀਆਂ ਪਵਾ ਕੇ ਰੱਖਦਾ ਭਾਵੇਂ ਘੋੜੇ ਥੱਕੇ ਰਹਿਣ।
ਹਨਮੁਖ ਡੋਰੇ ਦੋਏ ਦਲੋਂ ਕੇ,
ਸਾਹਮਣੇ ਹਨ ਡੇਰੇ ਦੋਵਾਂ ਦਲਾਂ ਦੇ। ਇਧਰ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਿਰਭੋਗੜ ਵਾਲੀ ਪਹਾੜੀ ਤੇ ਡੇਰਾ ਕੀਤਾ ਸਿੰਘਾਂ ਦੇ ਸਮੇਤ। ਤੇ ਉਧਰ ਦੂਰ ਜਿਹੜੇ ਸੋ ਡੇਰੇ ਹਨ ਪਹਾੜੀਆਂ ਨੇ ਕੀਤੇ ਹੋਏ ਹਨ ਆਮੋ ਸਾਹਮਣੇ ਹਨ ਡੇਰੇ
ਦੇਖੇ ਪਰਸ ਪਰ ਉੱਚ ਥਲੋਂ ਕੇ
ਸੋ ਪਰਸ ਪਰ ਆਪਸ ਦੇ ਵਿਚ ਦੂਰ ਦੂਰ ਤੱਕ ਡੇਰੇ ਦਿਖਦੇ ਹਨ
ਤੰਬੂ ਸਮਿਆਨੇ ਗਣ ਤਾਨੇ
ਜਿਹੜੇ ਬਹੁਤ ਜਿਆਦਾ ਤੰਬੂ ਸਮਿਆਨੇ ਕਨਾਤਾਂ ਆਦਿਕ ਜਿਹੜੀਆਂ ਤਾਣੀਆਂ ਹੋਈਆਂ ਹਨ ਦੋਵਾਂ ਫੌਜਾਂ ਨੇ ਦੂਰ ਦੂਰ ਤੱਕ ਦਿਖਾਈ ਦਿੰਦੇ ਹਨ ਫੌਜਾਂ ਦੇ ਡੇਰੇ
ਹਰੇ ਨਿਸ਼ਾਨ ਚੀਰ ਫਹਿਰਾਨੇ
ਸਿੰਘਾਂ ਸੂਰਮਿਆਂ ਨੇ ਆਪਣੇ ਦਲ ਵਿਚ ਨਿਸ਼ਾਨ ਸਾਹਿਬ ਕੱਢਿਆ ਹੋਇਆ ਜਿਸ ਦਾ ਫਰਲਾ ਉੱਡ ਰਿਹਾ ਪਹਾੜੀਆਂ ਨੇ ਆਪਣੀ ਮਜ਼ਹਬ ਦਾ ਹਿੰਦੂ ਮਤ ਦਾ ਨਿਸ਼ਾਨ ਲਾਇਆ ਹੋਇਆ ਹੈ
ਦੁੰਦਾ ਢੋਲਨ ਪਟੇ ਬਜਾਵੇ
ਸੋ ਬਹੁਤ ਜਿਆਦਾ ਨਗਾਰੇ ਢੋਲ ਤੇ ਪਟੇ ਵੱਜਦੇ ਹਨ
ਨੌਬਤ ਆਪਸ ਵਿਖੇ ਸੁਣਾਵੇ
ਆਪਸ ਦੇ ਵਿਚ ਨੌਬਤ ਜਿਹੜਾ ਜੰਗੀ ਸਾਜ ਹੈ ਇਸ ਨੂੰ ਸੁਣਾਉਂਦੇ ਹਨ
ਵਧਿਓ ਵਿਰੋਧ ਅਧਿਕ ਦਲ
ਦੋਵਾਂ ਦਲਾਂ ਦੇ ਵਿਚ ਬਹੁਤਾ ਵਿਰੋਧ ਵਧਿਆ ਹੋਇਆ ਹੈ
ਜੈਤ ਯੁੱਧ ਕ੍ਰੋਧਿਤ ਚਿੱਤ ਸੋਊ
ਬਹੁਤ ਜਿਆਦਾ ਕ੍ਰੋਧ ਦੇ ਸਾਥ ਪਹਾੜੀਏ ਵੀ ਜੰਗ ਕਰਨਾ ਚਾਹੁੰਦੇ ਨੇ ਸਿੰਘਾਂ ਨੂੰ ਵੀਰ ਰਸ ਹੈ ਕੇ ਇਹਨਾਂ ਨੇ ਆਨ ਦੇ ਕਰਕੇ ਗਊ ਦੀ ਸਾਨੂੰ ਆਨੰਦਪੁਰ ਸਾਹਿਬ ਛੱਡਣ ਵਾਸਤੇ ਮਜਬੂਰ ਕੀਤਾ ਐਸਾ ਗੁੱਸਾ ਹੈ ਸਿੰਘਾਂ ਦੇ ਮਨ ਦੇ ਵਿਚ ਤੇ ਇਹ ਜਿਹੜੀ ਪਹਾੜੀ ਸੈਨਾ ਹੈ ਵਜੀਦ ਖਾਨ ਨੂੰ ਉਡੀਕ ਰਹੀ ਹੈ ਕਿ ਕਦੋਂ ਵਜੀਦ ਖਾਨ ਆਪਣੀ ਸੈਨਾ ਦੇ ਸਮੇਤ ਚੜ ਕਰਕੇ ਆਵੇ ਤੇ ਗੁਰੂ ਜੀ ਨੂੰ ਇੱਥੇ ਫਕੜ ਲਈਏ ਤੇ ਇਹਨਾਂ ਨੂੰ ਹਰਾ ਦਈਏ ਐਸੀਆਂ ਸੋਚਾਂ ਹਨ ਇਹਨਾਂ ਦੇ ਮਨ ਦੇ ਵਿਚ ਸੋ ਜਿਵੇਂ ਕਲਗੀ ਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਵਜੀਦ ਖਾਨ ਦੀ ਸੈਨਾ ਦਾ ਤੇ ਪਹਾੜੀਆਂ ਦਾ ਵੱਡੇ ਪੱਧਰ ਤੇ ਨਾਸ਼ ਕਰਨਗੇ ਐਸੇ ਰੌਚਕ ਪ੍ਰਸੰਗ ਅੱਗੇ ਆਉਣਗੇ ਸ਼ਰਧਾ ਭਾਵਨਾ ਦੇ ਨਾਲ ਆਣ ਕਰਕੇ ਸਰਵਣ ਕਰਨਾ ਅੱਜ ਦੇ ਸਮੇਂ ਦੀ ਸਮਾਪਤੀ ਹੈ ਦਸ ਪਾਸੋਂ ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਜਾਣ ਕੇ ਛੋਟਾ ਜਾਣ ਕੇ ਮਾਫ਼ੀ ਬਖਸ਼ਣੀ ਅੱਗੇ ਵਾਸਤੇ ਪ੍ਰੇਮ ਤੇ ਵੈਰਾਗ ਦੇ ਨਾਲ ਇਕਾਗਰਤਾ ਦੇ ਨਾਲ ਕਥਾ ਵਿਚਾਰ ਕਰਨ ਦੀ ਸਮਤ ਬਖਸ਼ਣੀ ਦੇਹੋ ਸੱਜਣ ਅਸੀਸੜੀਆ ਜੋ ਹੋਇਆ ਸਾਹਿਬ ਸਿਉ ਮੇਲ ਲੇਖਾ ਕਤੈ ਨਾ ਛੁੱਟੀਆ ਖਿਨ ਖਿਨ ਪੂਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ
ਦੁੰਦਬ ਢੋਲਨ ਪਟੇ ਬਜਾਵੇ ਨੌਬਤ ਆਪਸ ਦਿਖੇ ਸੁਣਾਵੇ ਵਧਿਓ ਵਿਰੋਧ ਅਧਿਕ ਦਲ ਦੋਉ ਚਹਿਤ ਯੁੱਧ ਕ੍ਰੋਧਿਤ ਚਿਤ ਸੋਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀ ਦੋਹਰਾ ਧਰਿਓ ਦੁਪਹਿਰਾ ਸਤਿਗੁਰੂ
ਇਸ ਪ੍ਰਕਾਰ ਮਹਾਰਾਜ ਜੀ ਨੇ ਸਿੰਘ ਜੰਗ ਤੋਂ ਜਾਣ ਵਾਸਤੇ ਰੋਕ ਲਏ ਨੇ ਤੇ ਉਧਰ ਪਹਾੜੀਆਂ ਜਿਹੜੇ ਹਨ ਰਾਜੇ ਭੂਪ ਚੰਦ ਨੇ ਭੀਮ ਚੰਦ ਨੂੰ ਸਲਾਹ ਦਿੱਤੀ ਕਿ ਵਜੀਦ ਖਾਨ ਦੇ ਆਉਣ ਤੱਕ ਸਾਨੂੰ ਹੁਣ ਨਹੀਂ ਲੜਨਾ ਚਾਹੀਦਾ ਇਸ ਕਰਕੇ ਦੋਹੇ ਦਲਾਂ ਦੇ ਆਹਮੋ ਸਾਹਮਣੇ ਡੇਰੇ ਹਨ ਜੰਗ ਨਹੀਂ ਹੋ ਰਹੀ ਤੇ ਇਧਰ ਸਿੰਘਾਂ ਨੂੰ ਮਹਾਰਾਜ ਜੀ ਨੇ ਰੋਕਿਆ ਉਸ ਦਿਨ ਦਾ ਜਦੋਂ ਦੁਪਹਿਰਾ ਢਲ ਗਿਆ ਹੈ
ਕਰਕੇ ਉੱਠੇ ਆਰਾਮ
ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਰਾਮ ਕਰਕੇ ਬਰਾਜ ਕਰਕੇ ਉੱਠੇ ਹਨ
ਬਗਜ ਮਰਚ ਇਲਾਇਚੀ
ਜਦੋਂ ਸਤਿਗੁਰੂ ਜੀ ਪਲੰਘੇ ਤੋਂ ਉੱਠੇ ਹਨ ਸੇਵਕ ਨੇ ਉਸੇ ਵੇਲੇ ਵੇਖ ਕਰਕੇ ਮਗਜ ਮਿਰਚਾਂ ਇਲਾਚੀ ਪਾ ਕਰਕੇ ਸ਼ਰਦਾਈ ਰਗੜਾ ਲਾਉਣਾ ਸ਼ੁਰੂ ਕਰ ਦਿੱਤਾ ਹੈ
ਸ਼ਰਦਾਈ ਸੋ ਬਦਾਮ
ਬਹੁਤੇ ਬਦਾਮ ਪਾ ਕਰਕੇ ਸੋ ਇਸ ਪ੍ਰਕਾਰ ਸ਼ਰਦਾਈ ਦਾ ਰਗੜਾ ਲਾਇਆ ਹੈ
ਚਾ ਪਈ ਛਤਰ ਧਾਰ ਆਨੰਦ ਵੱਡ ਕਰਿਓ
ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਬੜੇ ਆਨੰਦ ਦੇ ਸਹਿਤ ਪਲੰਘੇ ਤੇ ਬੈਠੇ ਹੋਏ ਹਨ ਮਹਾਰਾਜ ਜੀ ਦੇ ਸੀਸ ਉੱਪਰ ਛਤਰ ਝੁੱਲ ਰਿਹਾ ਹੈ
ਲਿਓ ਦਾਸ ਤੇ ਨਿਜ ਕਰ ਧਰਿਓ
ਜਦੋਂ ਦਾਸ ਸੇਵਕ ਸ਼ਰਦਾਈ ਤਿਆਰ ਕਰਕੇ ਲਿਆਇਆ ਹੈ ਸ਼ਰਦਾਈ ਵਾਲਾ ਬਰਤਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਵਿਚ ਲਿਆ ਹੈ
ਬਹੁਤ ਆਨੰਦ ਜੋਤ ਕਟੋਰਾ ਪੀਆ
ਬਹੁਤ ਆਨੰਦ ਦੇ ਸਾਥ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਰਦਾਈ ਛਕੀ ਹੈ
ਦੁਤੀ ਕਟੋਰਾ ਪੁਨ ਭਰ ਲਿਆ
ਦੂਸਰਾ ਸੋਬਾਟਾ ਸ਼ਰਦਾਈ ਦਾ ਮਹਾਰਾਜ ਜੀ ਨੇ ਸੇਵਕ ਸਿੰਘ ਕੋਲੋਂ ਭਰਵਾ ਲਿਆ ਹੈ
ਆਨੰਦ ਸੰਗ ਪਾਨ ਕਰ ਲਿਓ
ਬੜੇ ਆਨੰਦ ਦੇ ਸਾਥ ਮਹਾਰਾਜ ਜੀ ਨੇ ਫਿਰ ਸ਼ਰਦਾਈ ਦਾ ਦੂਸਰਾ ਬਾਟਾ ਛਕਿਆ ਹੈ
ਸੋਚ ਹੇਤ ਪੁਨ ਉਠ ਬੈ
ਮਹਾਰਾਜ ਜੀ ਇਸ ਪ੍ਰਕਾਰ ਸ਼ਰਦਾਈ ਛਕਣ ਤੋਂ ਬਾਅਦ ਸੋਚ ਪਵਿੱਤਰਤਾ ਇਸ਼ਨਾਨ ਕਰਨ ਵਾਸਤੇ ਉੱਠੇ ਹਨ
ਵਨ ਸਨਾਨ ਕਰ ਨਿਰਮਲ ਨੀਰ
ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਜਲ ਜਲ ਦੇ ਨਾਲ ਇਸ਼ਨਾਨ ਕੀਤਾ ਗੜਵਈ ਸਿੰਘ ਮਹਾਰਾਜ ਜੀ ਦੀ ਸੇਵਾ ਕਰਦੇ ਹਨ
ਪੈਰੇ ਸੁੰਦਰ ਚੀਰ ਸਰੀਰ
ਬਹੁਤ ਜ਼ਿਆਦਾ ਸੁੰਦਰ ਵਸਤਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ
ਉੱਚੇ ਥਲ ਸਭ ਫਰਸ ਕਰਾਇਓ
ਮਹਾਰਾਜ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਸਿੰਘੋ ਸੂਰਮਿਓ ਨਿਰਮੋਹਗੜ੍ਹ ਵਾਲੀ ਜਿਹੜੀ ਉੱਤੋਂ ਪੱਧਰੀ ਹੈ ਪਹਾੜੀ ਉਸ ਉੱਪਰ ਬਹੁਤ ਜ਼ਿਆਦਾ ਫਰਸ਼ ਕਰਨਾ ਕਰੋ
ਰੁਚਰ ਵਿਸਾਲ ਪ੍ਰਿਅੰਕ ਡਸਾਇਓ
ਭਾਈ ਜਿਹੜੇ ਸਿੰਘ ਬਾਣੀ ਪੜ੍ਹਦੇ ਆ ਕੱਲ ਵੀ ਇੱਕ ਸਿੰਘ ਪਿੱਛੇ ਬਾਣੀ ਪੜ੍ਹਦਾ ਸੀ ਇਹਨਾਂ ਨੂੰ
ਉੱਚੇ ਥਲ ਸਭ ਫਰਸ਼ ਕਰਾਇਓ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਭਾਈ ਉੱਚੇ ਥਾਂ ਜਿਹੜੀ ਨਰਮੋਹਗੜ ਵਾਲੀ ਪਹਾੜੀ ਹੈ ਉੱਥੇ ਗਲੀਚੇ ਦਰਿਆ ਵਿਛਾ ਦਿਓ ਦੀਵਾਨ ਲਗਾਉਣਾ ਹੈ।
ਰੁਚਿਰ ਵਿਸਾਲ ਪਰਿਅੰਕ ਡਸਾਇਓ।
ਬਹੁਤ ਜਿਆਦਾ ਸੁੰਦਰ ਜਿਹੜਾ ਪਲੰਘਾ ਹੈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬੈਠਣ ਵਾਸਤੇ ਸਿੰਘਾਂ ਸੂਰਮਿਆਂ ਨੇ ਡਾਹ ਦਿੱਤਾ ਹੈ।
ਇਸ ਪਰ ਥਿਰੇ ਜਾਏ ਗੋਸਾਈ।
ਮਾਲਕ ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਜੀ ਉਸ ਪਲੰਘੇ ਤੇ ਜਾ ਕਰਕੇ ਬੈਠ ਗਏ ਹਨ।
ਉਪਰ ਸਮਿਆਨਾ ਦੁੱਤ ਪਾਈ।
ਉੱਤੇ ਜਿਹੜਾ ਚੰਦੋਆ ਝੁੱਲ ਰਿਹਾ ਬਹੁਤ ਜਿਆਦਾ ਸੋਭਾ ਹੋ ਰਹੀ ਹੈ।
ਮੇਚਕ ਕੇਸ ਪਾਸ ਤਿਸ ਕਾਲਾ।
ਇਸ ਸਮੇਂ ਮਹਾਰਾਜ ਜੀ ਪਲੰਘੇ ਤੇ ਜਾ ਕਰਕੇ ਬੈਠ ਗਏ ਨੇ। ਮਹਾਰਾਜ ਜੀ ਨੇ ਆਪਣੇ ਕੇਸਾਂ ਵਾਲਾ ਜੂੜਾ ਖੋਲਿਆ ਹੈ।
ਕੰਗਾ ਕਰ ਬੇ ਲਗੇ ਕਿਰਪਾਲਾ।
ਕਿਰਪਾਲੂ ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਕੇਸਾਂ ਵਿੱਚ ਕੰਘਾ ਕਰਨ ਲੱਗ ਪਏ ਹਨ।
ਸੋਠਾ ਸੁੰਦਰ ਬੰਦੀ ਦਸਤਾਰੂ।
ਇਸ ਪ੍ਰਕਾਰ ਕੰਘਾ ਕਰਨ ਤੋਂ ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਦਮਾਲਾ ਸੀਸ ਤੇ ਚਲਾਇਆ ਹੈ।
ਉਪਰ ਜਿਗਾ ਦਿਪਤ ਦੁੱਤ ਚਾਰੂ।
ਜਿਹੜੀ ਕਲਗੀ ਦੇ ਥਿੱਲੇ ਸਜਾਉਣ ਵਾਲਾ ਸੋ ਜਿਹੜਾ ਇੱਕ ਸ਼ਸਤਰ ਹੁੰਦਾ ਗੋਲ ਤਰੀਕੇ ਦਾ ਇਸ ਨੂੰ ਜਗਾ ਕਹਿੰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਦੇ ਦਮਾਲੇ ਉਪਰ ਫਿਰ ਜਗਾ ਬੰਨੀ ਹੈ ਜਿਸ ਦੀ ਬਹੁਤ ਜਿਆਦਾ ਸੋਭਾ ਹੋ ਰਹੀ ਪ੍ਰਕਾਸ਼ ਪੈ ਰਿਹਾ ਹੈ।
ਜਬਰ ਜਵਾਹਰ ਜਾਗਤ ਜੋਤੀ।
ਜਿਹੜੀ ਕਲਗੀ ਹੈ ਉਸ ਦੇ ਵਿਚ ਜਿਹੜੇ ਹੀਰੇ ਲੱਗੇ ਹੋਏ ਹਨ ਪ੍ਰਗਟ ਹੀ ਉਹਨਾਂ ਦਾ ਵੀ ਬਹੁਤਾ ਪ੍ਰਕਾਸ਼ ਪੈ ਰਿਹਾ ਹੈ।
ਕਲਗੀ ਤੁੰਗ ਅਦਕ ਛਬੋਤੀ।
ਮਹਾਰਾਜ ਜੀ ਦੇ ਪਵਿੱਤਰ ਸੀਸ ਦੇ ਉਪਰ ਜਿਹੜੀ ਉੱਚੀ ਕਲਗੀ ਝੂਲ ਰਹੀ ਹੈ ਬਹੁਤੀ ਸੋਭਾ ਹੋ ਰਹੀ ਹੈ। ਮਾਨੋ ਕੇ ਦੇਵੀ ਦੇਵਤੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਸੂਰਜ ਮੁਖੀ ਲੀਏ ਕਰ ਖਰਿਆ।
ਇਸ ਪ੍ਰਕਾਰ ਇੱਕ ਸਿੰਘ ਮਹਾਰਾਜ ਜੀ ਦੇ ਸੋ ਕੋਲ ਪੱਖਾ ਲੈ ਕਰਕੇ ਖੜਾ ਹੈ ਪੱਖੇ ਦੀ ਸੇਵਾ ਕਰ ਰਿਹਾ ਹੈ।
ਉਪਰ ਚਮਰ ਚਲਾ ਚਲ ਟੁਰਿਆ।
ਇੱਕ ਸਿੰਘ ਇੱਕ ਰਸ ਮਹਾਰਾਜ ਜੀ ਦੇ ਪਵਿੱਤਰ ਸੀਸ ਦੇ ਉਪਰ ਚੌਲ ਕਰ ਰਿਹਾ ਹੈ।
ਥਲ ਥਲ ਵਿਖੇ ਸੁਚੇਤਾ ਕਰਕੇ।
ਸੋ ਥਾਵਾਂ ਥਾਵਾਂ ਤੇ ਆਪੋ ਆਪਣੇ ਤੰਬੂਆਂ ਦੇ ਲਾਗੇ ਆਪੋ ਆਪਣੇ ਮੋਰਚਿਆਂ ਦੇ ਵਿਚ ਸਿੰਘਾਂ ਸੂਰਮਿਆਂ ਨੇ ਸੁੱਚ ਪਵਿੱਤਰਤਾ ਇਸ਼ਨਾਨ ਕੀਤਾ ਹੈ।
ਕੇਸਨ ਕੋ ਜੁਤ ਅਦਬ ਸੁਧਾਰ ਕੇ।
ਬਹੁਤ ਅਦਬ ਸਤਕਾਰ ਦੇ ਸਹਿਤ ਸਿੰਘਾਂ ਸੂਰਮਿਆਂ ਨੇ ਕੇਸ ਸੁਧਾਰੇ ਹਨ। ਕੇਸੀ ਕੰਘਾ ਕੀਤਾ ਹੈ।
ਬੰਦ ਬੰਦ ਕਰ ਸਿਰ ਪਰ ਪਾਗ।
ਇਸ ਪ੍ਰਕਾਰ ਸਾਰੇ ਸਿੰਘ ਸੂਰਮੇ ਆਪਣੇ ਸਿਰਾਂ ਤੇ ਦਸਤਾਰਾਂ ਬੰਨਦੇ ਹਨ।
ਆਏ ਸਿੰਘ ਸਭਾ ਸੁਭ ਲਾਗ।
ਸਾਰੇ ਸਿੰਘ ਸੂਰਮੇ ਤਿਆਰ ਪਰ ਤਿਆਰ ਹੋ ਕਰਕੇ ਮਹਾਰਾਜ ਜੀ ਦੇ ਕੋਲ ਆ ਗਏ ਹਨ। ਸ੍ਰੇਸ਼ਟ ਦੀਵਾਨ ਲੱਗ ਗਿਆ ਹੈ।
ਕਰ ਕਰ ਦਰਸ਼ਨ ਸਿਰ ਤੇ ਨਮਾ।
ਮਹਾਰਾਜ ਜੀ ਨੂੰ ਸਿਰ ਨਵਾ ਨਵਾ ਕਰਕੇ ਮੱਥਾ ਟੇਕਦੇ ਹਨ ਤੇ ਦਰਸ਼ਨ ਕਰਦੇ ਹਨ।
ਫਿਰਿਓ ਖਾਲਸਾ ਸਭ ਤੇ ਸਮੇ।
ਇਸ ਸਮੇਂ ਸਾਰੇ ਸਿੰਘ ਸੂਰਮੇ ਮਹਾਰਾਜ ਜੀ ਦੇ ਕੋਲ ਬੈਠ ਗਏ ਹਨ। ਦੀਵਾਨ ਲੱਗ ਗਿਆ। ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਪਲੰਘੇ ਤੇ ਬੈਠੇ ਹੋਏ ਹਨ।
ਤਾਓ ਦੇਤ ਮੂਛਨ ਪਰ ਦੋਈ।
ਸਿੰਘ ਸੂਰਮੇ ਆਪਣੇ ਮਸ਼ਾਰਿਆਂ ਨੂੰ ਤਾਹ ਦਿੰਦੇ ਹਨ।
ਕਰਤੇ ਸਮਸ ਸੁਧਾਰਤ ਕੋਈ।
ਕਈ ਸਿੰਘ ਸੂਰਮੇ ਆਪਣਾ ਹੱਥ ਜਿਹੜਾ ਉਦਾੜਿਆਂ ਤੇ ਫੇਰਦੇ ਹਨ।
ਭੀਮ ਚੰਦ ਤੇ ਆਦਿ ਪਹਾੜੀ।
ਭੀਮ ਚੰਦ ਆਦਿਕ ਜਿਹੜੇ ਪਹਾੜੀ ਹਨ ਸਾਰੇ ਮਹਾਰਾਜ ਜੀ ਦਾ ਇਸ ਪ੍ਰਕਾਰ ਇੱਥੇ ਨਿਰਮੋਹਗੜ ਵਾਲੀ ਪਹਾੜੀ ਤੇ ਦੀਵਾਨ ਲੱਗਾ ਹੋਇਆ ਹੈ।
ਗੁਰੂ ਸਭਾ ਸਭ ਤਿਨਾ ਨਿਹਾਰੀ।
ਭੀਮ ਚੰਦ ਆਦਿਕ ਪਹਾੜੀਆਂ ਨੇ ਮਹਾਰਾਜ ਜੀ ਦਾ ਲੱਗਾ ਹੋਇਆ ਦੀਵਾਨ ਦੂਰੋਂ ਵੇਖਿਆ ਹੈ।
ਦੂਰਬੀਨ ਕੋ ਲਾਏ ਸੋ ਤਬੈ।
ਤਦੋਂ ਸੋ ਇਨ੍ਹਾਂ ਨੇ ਦੂਰਬੀਨ ਲਾ ਕਰਕੇ ਸਾਰੇ ਰਾਜਿਆਂ ਨੇ ਵਾਰੀ ਵਾਰੀ ਮਹਾਰਾਜ ਜੀ ਦਾ ਲੱਗਾ ਹੋਇਆ ਦੀਵਾਨ ਵੇਖਿਆ ਦੂਰੋਂ।
ਗੁਰ ਜੋਤ ਪਿਖਿਓ ਖਾਲਸਾ ਸਭੈ।
ਕੀ ਵੇਖਦੇ ਹਨ ਕਿ ਗੁਰੂ ਜੀ ਦੇ ਸਾਥ ਸਾਰੇ ਸਿੰਘ ਸੂਰਮੇ ਦੀਵਾਨ ਲਗਾ ਕਰਕੇ ਬੈਠੇ ਹੋਏ ਹਨ।
ਇੱਕ ਤੁਰਕ ਤਿੰਨ ਕੇ ਢਿੱਗ ਖੜਿਓ।
ਇਸ ਪ੍ਰਕਾਰ ਜਦੋਂ ਇਹ ਪਹਾੜੀਏ ਵੇਖ ਰਹੇ ਸਨ ਭੀਮ ਚੰਦ ਭੂਪ ਚੰਦ ਤੇ ਘਮੰਡ ਚੰਦ ਇਤਿਹਾਸਕ ਹੋਰ ਰਾਜੇ ਉਸ ਸਮੇਂ ਇੱਕ ਤੁਰਕ ਇਨ੍ਹਾਂ ਦੇ ਲਾਗੇ ਖਲੋਤਾ ਸੀ।
ਜਮਾਦਾਰ ਬਹੁ ਨਰਕੋ ਕਰਿਓ।
ਇਸ ਨੂੰ ਬਹੁਤ ਜਿਆਦਾ ਮਨੁੱਖਾਂ ਦਾ ਬਹੁਤ ਜਿਆਦਾ ਸਿਪਾਹੀਆਂ ਦਾ ਭੀਮ ਚੰਦ ਨੇ ਮੁਖੀ ਬਣਾਇਆ ਹੈ।
ਸਭ ਗਿਰਪ ਤਿੰਨ ਸਾਥ ਤਿੰਨ ਕਹਿਓ।
ਇਹ ਜਿਹੜਾ ਤੁਰਕ ਲਾਗੇ ਖਲੋਤਾ ਇਸ ਨੇ ਸਾਰੇ ਪਹਾੜੇ ਰਾਜਿਆਂ ਦੇ ਤਾਈ ਇਸ ਪ੍ਰਕਾਰ ਕਿਹਾ ਹੈ।
ਗੁਰ ਕੋ ਹਤਨ ਸੁਗਮ ਹਮ ਲਹਿਓ।
ਇਹ ਕਹਿੰਦਾ ਕਹਿਣ ਲੱਗਾ ਕਿ ਗੁਰੂ ਜੀ ਨੂੰ ਮਾਰਨਾ ਤਾਂ ਮੈਂ ਬਹੁਤਾ ਹੀ ਸੌਖਾ ਜਾਣਿਆ ਹੈ।
ਇਸ ਥਲ ਤੇ ਮੈਂ ਤੋਪ ਚਲਾਵਾਂ।
ਜੇ ਮੈਂ ਇਸ ਥਾਂ ਦੇ ਉੱਤੋਂ ਤੋਪ ਚਲਾ ਦੇਵਾਂ।
ਬੈਠੇ ਸਹਿਤ ਪ੍ਰਿਅੰਕ ਉਡਾਵਾਂ।
ਗੁਰੂ ਜੀ ਜਿਹੜੇ ਸਾਹਮਣੇ ਪਲੰਘੇ ਦੇ ਉੱਤੇ ਬੈਠੇ ਹਨ ਪਲੰਘੇ ਦੇ ਸਮੇਤ ਹੀ ਗੋਲਾ ਮਾਰ ਕੇ ਉਡਾ ਸਕਦਾ ਹਾਂ।
ਇਲਮ ਮੋਹੇ ਕੋ ਹੈ ਵਿਸਾਲਾ।
ਜਿਹੜਾ ਇਲਮ ਹੈ ਵਿਦਿਆ ਹੈ ਤੋਪ ਚਲਾਉਣ ਦੀ ਇਹ ਮੇਰੇ ਕੋਲ ਬਹੁਤ ਜਿਆਦਾ ਹੈ। ਨਿਸ਼ਾਨੇ ਤੇ ਗੋਲਾ ਜਾਂਦਾ ਹੈ ਮੇਰਾ।
ਤੱਕ ਮਾਰੋ ਇਤ ਖਰੋ ਸੁਖਾਲਾ।
ਤੱਕ ਕਰਕੇ ਗੁਰੂ ਜੀ ਨੂੰ ਇੱਥੋਂ ਸੌਖੇ ਤਰੀਕੇ ਨਾਲ ਹੀ ਮਾਰ ਸਕਦਾ ਹਾਂ।
ਬਦਾ ਸਿਸ਼ਤ ਸਤਿਗੁਰ ਕੀ ਓਰਾ।
ਨਿਸ਼ਾਨਾ ਬੰਨ ਕਰਕੇ ਸਤਿਗੁਰੂ ਜੀ ਦੇ ਵੱਲੇ ਮਾਰਾਂ।
ਭਰਿਓ ਜੋਰ ਤੇ ਪਹੁੰਚੇ ਗੋਰਾ।
ਜੋਰ ਦੇ ਨਾਲ ਤੋਪ ਦੇ ਵਿਚ ਭਰਿਆ ਹੋਇਆ ਗੋਲਾ ਉਹਨਾਂ ਤੱਕ ਪਹੁੰਚੇਗਾ, ਨਾਸ ਕਰ ਦੇਵੇਗਾ ਗੋਲਾ।
ਨਿਤ ਕੀ ਕਲਹਾ ਸਕਲ ਮਿਟਾਵਾਂ,
ਤੇ ਜਿਹੜੀ ਸਾਰੀ ਨਿਤ ਦੀ ਕਲਹਾ ਝਗੜਾ ਹੈ ਜੰਗ ਹੈ ਨਿਤ ਦਾ ਉਹ ਮੈਂ ਮਿਟਾ ਦੇਵਾਂਗਾ।
ਸਭ ਰਾਜਨ ਕੋ ਸੁਖ ਉਪਜਾਵਾਂ,
ਤੇ ਸਾਰੇ ਪਹਾੜੀ ਰਾਜਿਆਂ ਨੂੰ ਬਹੁਤ ਜ਼ਿਆਦਾ ਫਿਰ ਸੁਖ ਪ੍ਰਾਪਤ ਹੋਵੇਗਾ।
ਪਾਵਾਂ ਦਰਬ ਇਨਾਮ ਕਨੇਰੋ,
ਪਰ ਭੀਮ ਚੰਦ ਜੀ ਇਹ ਤੁਰਕ ਕਹਿੰਦਾ ਭੀਮ ਚੰਦ ਜੀ ਮੈਂ ਇਸ ਬਦਲੇ ਬਹੁਤ ਜ਼ਿਆਦਾ ਇਨਾਮ ਪ੍ਰਾਪਤ ਕਰਾਂਗਾ, ਬਹੁਤ ਜ਼ਿਆਦਾ ਧਨ ਚਾਹੀਦਾ ਮੈਨੂੰ ਇਨਾਮ ਵਾਸਤੇ।
ਇਲਮ ਬਿਲੋ ਕੱਲੇ ਸਭ ਮੇਰੋ,
ਫਿਰ ਮੇਰੀ ਜਿਹੜੀ ਵਿਦਿਆ ਹੈ ਤੋਪ ਚਲਾਉਣ ਦੀ ਹੈ ਮੇਰਾ ਇਲਮ ਹੈ ਸਾਰਾ ਵੇਖ ਲੈਣਾ ਕਰਿਓ।
ਗੁਰ ਬਿਨ ਬਹਰ ਲੜੇ ਕੋ ਨਾਹੀ,
ਇਹ ਕਹਿਣ ਲੱਗਾ ਤੁਰਕ ਪਹਾੜੀ ਰਾਜਿਆਂ ਨੂੰ ਜਦੋਂ ਮੈਂ ਗੋਲਾ ਮਾਰ ਕੇ ਗੁਰੂ ਜੀ ਨੂੰ ਮਾਰ ਦਿੱਤਾ ਫਿਰ ਗੁਰੂ ਤੋਂ ਬਗੈਰ ਕੌਣ ਲੜ ਸਕੇਗਾ ਜੰਗ ਵਿਚ।
ਆਪ ਆਪ ਕੋ ਸਭ ਮਿਟ ਜਾਹੀ,
ਬਾਕੀ ਸਾਰੇ ਸਿੰਘ ਜਿਹੜੇ ਆਪੋ ਆਪਣੇ ਥਾਵਾਂ ਤੇ ਚਲੇ ਜਾਣਗੇ, ਆਪੇ ਹੀ ਹਟ ਜਾਣਗੇ।
ਸਭ ਗਿਰਪਤੀ ਸੁਣ ਤਰਖਾਏ,
ਇਹ ਤੁਰਕ ਦੀ ਐਸੀ ਗੱਲ ਸੁਣ ਕਰਕੇ ਸਾਰੇ ਪਹਾੜੀ ਰਾਜੇ ਬਹੁਤ ਖੁਸ਼ ਹੋਏ ਹਨ।
ਇਹ ਤਾਂ ਕਾਰਜ ਸੁਗਮ ਬਣਾਏ,
ਆਪਸ ਦੇ ਵਿਚ ਗੱਲਾਂ ਕਰਦੇ ਹਨ ਕਿ ਤੇਨੇ ਇਹ ਤੇ ਕੰਮ ਇਹਨੇ ਸੌਖਾ ਹੀ ਬਣਾ ਦਿੱਤਾ, ਕੋਈ ਕਠਿਨ ਕੰਮ ਹੀ ਨੀ ਕਰਨਾ ਪਿਆ।
ਚੰਦ ਤੇ ਸੰਗ ਉਚਾਰਾ,
ਭੀਮ ਚੰਦ ਨੇ ਇਸ ਤੁਰਕ ਦੇ ਤਾਂ ਹੀ ਕਹਿਣਾ ਕੀਤਾ ਹੈ
ਮੁਝ ਤੇ ਧਨ ਲਿਓ 5000,
ਤੂੰ ਮੇਰੇ ਕੋਲ 5000 ਧਨ ਲੈ ਲਵੀ ਇਸ ਬਦਲੇ।
ਇਕ ਗ੍ਰਾਮ ਪੁਨ ਦੇਹੋ ਇਨਾਮ,
ਇਕ ਪਿੰਡ ਜਿਹੜਾ ਇਕ ਨਗਰ ਹੈ ਇਹ ਤੈਨੂੰ ਮੈਂ ਇਨਾਮ ਵਜੋਂ ਦੇਵਾਂਗਾ ਜੇ ਤੂੰ ਗੋਲਾ ਮਾਰ ਕੇ ਗੁਰੂ ਜੀ ਨੂੰ ਮਾਰ ਦੇਵੇਗਾ।
ਨਿਤ ਗੁਜਰਾਨ ਹੋਏ ਤੁਝ ਧਾਮ,
ਤੇ ਮੇਰੇ ਰਾਜ ਦੇ ਖਜ਼ਾਨੇ ਦੇ ਵਿਚੋਂ ਸਦਾ ਦਾ ਤੇਰਾ ਫਿਰ ਘਰ ਦਾ ਖਰਚਾ ਚੱਲੇਗਾ, ਘਰ ਦਾ ਤੇਰਾ ਸਾਰਾ ਖਰਚਾ ਮੈਂ ਆਪਣੇ ਰਾਜ ਦੇ ਖਜ਼ਾਨੇ ਵਿਚੋਂ ਦੇਵਾਂਗਾ।
ਭੂਪ ਚੰਦ ਹੰਡੂਰੀ ਕਹਿ,
ਜਿਹੜਾ ਭੂਪ ਚੰਦ ਹੰਡੂਰੀਆ ਇਹ ਬੋਲਿਆ ਹੈ
ਗੁਰੂ ਅਤੇ ਸਗਰੇ ਸੁਖ ਲੈ,
ਇਹ ਕਹਿੰਦਾ ਜੇ ਗੁਰੂ ਜੀ ਨੂੰ ਮਾਰ ਲਿਆ ਤਾਂ ਸਾਰੇ ਸੁਖ ਪ੍ਰਾਪਤ ਹੋਣਗੇ, ਕੈਸੇ ਮੂਰਖ ਹਨ। ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮਾਰ ਕਰਕੇ ਸੁਖ ਚਾਹੁੰਦੇ ਹਨ ਦੁਸ਼ਟ।
ਸਭ ਗਿਰਪਤ ਦਹਿ ਸਿਰ ਪਾਓ,
ਭੂਪ ਚੰਦ ਕਹਿੰਦਾ ਇਸ ਤੁਰਕ ਨੂੰ ਕਿ ਤੈਨੂੰ ਸਾਰੇ ਪਹਾੜੀ ਰਾਜੇ ਸਰੋ ਪਾਉ ਦੇਣਗੇ ਜੇ ਤੂੰ ਐਸਾ ਕੰਮ ਕਰੇਗਾ।
ਬਹੁਤ ਤਾਰੀਫ ਜਗਤ ਸਭ ਥਾਂ,
ਸਾਰੇ ਜਗਤ ਦੇ ਵਿਚ ਜਿੱਥੇ ਕਿੱਥੇ ਤੇਰਾ ਭਾਰੀ ਤੇਰਾ ਜਸ ਹੋਵੇਗਾ ਤੇਰੀ ਤਾਰੀਫ ਹੋਵੇਗੀ।
ਅਬ ਤਾਂ ਭਾਈ ਅਬੇਰ ਬਿਤਿਓ ਦਿਨ,
ਹੁਣ ਤਾਂ ਭਾਈ ਸੋ ਇਹ ਜਿਹੜਾ ਤੁਰਕ ਹੈ ਪਹਾੜੀ ਰਾਜਿਆਂ ਨੂੰ ਕਹਿਣ ਲੱਗਾ ਕਿ ਹੁਣ ਤਾਂ ਅਬੇਰ ਦੇਰੀ ਹੋ ਗਈ ਹੈ, ਦਿਨ ਬਤੀਤ ਹੋ ਗਿਆ, ਸ਼ਾਮ ਹੋ ਗਈ ਹੈ।
ਅੰਨ ਤੋਪ ਕਰੋ ਥਿਰ ਥਲ ਮਨ,
ਸੋ ਕਹਿੰਦਾ ਇਸ ਥਾਂ ਤੇ ਤੋਪ ਲਿਆ ਕਰਕੇ ਤੇ ਮਨ ਬੰਨਣਾ ਕਰੋ ਚੰਗੀ ਤਰ੍ਹਾਂ ਰਾਤੋ ਰਾਤ।
ਇਸੇ ਸਮੇਂ ਬੈਠੇਗੇ ਕਾਲੀ,
ਕੱਲ ਨੂੰ ਜਦੋਂ ਇਹੋ ਹੀ ਸਮਾਂ ਹੋਵੇਗਾ ਕੱਲ ਫਿਰ ਇਸੇ ਤਰ੍ਹਾਂ ਹੀ ਬੈਠਣਗੇ ਦੀਵਾਨ ਲਾ ਕਰਕੇ।
ਤੁੰਗਸ ਥੰਡਲ ਪਰ ਮੁਦ ਨਾਲੀ,
ਇਸ ਉੱਚੇ ਥਾਂ ਤੇ ਜਿਹੜਾ ਨਿਰਮੋਹਗੜ ਵਾਲਾ ਸਥਾਨ ਹੈ ਇੱਥੇ ਬੜੇ ਆਨੰਦ ਨਾਲ ਫਿਰ ਕੱਲ ਨੂੰ ਬੈਠਣਗੇ। ਇਹ
ਰਾਖਾ ਤੋਪ ਤਿਆਰ ਫਿਰ ਕਰਕੇ,
ਇੱਥੇ ਅਸੀਂ ਤੋਪ ਨੂੰ ਤਿਆਰ ਕਰਕੇ ਚੰਗੀ ਤਰ੍ਹਾਂ ਟਕਾ ਕਰਕੇ ਰੱਖ ਲਈਏ।
ਗੋਰਾ ਅਰ ਬਰੂਦ ਸੰਗ ਭਰ ਕੇ,
ਗੋਲੇ ਤੇ ਬਰੂਦਾਂ ਦੇ ਨਾਲ ਤੋਪ ਨੂੰ ਭਰ ਕਰਕੇ ਇੱਥੇ ਰੱਖ ਲਈਏ।
ਪ੍ਰਥਮ ਆਵਾਜ਼ ਕਰੋ ਨਾ ਕੋਈ,
ਤੇ ਪਹਿਲਾਂ ਕਿਸੇ ਪ੍ਰਕਾਰ ਵੀ ਕੋਈ ਆਵਾਜ਼ ਨਾ ਕਰੇ, ਕਿਸੇ ਪ੍ਰਕਾਰ ਕੋਈ ਗੋਲੀ ਦੀ ਆਵਾਜ਼ ਨਾ ਆਵੇ।
ਸੁਣ ਕੇ ਸਨਮੁਖ ਥਿਰੈ ਨਾ ਕੋਈ,
ਮਤਾ ਉਸ ਆਵਾਜ਼ ਨੂੰ ਸੁਣ ਕਰਕੇ ਸਾਹਮਣੇ ਉੱਠ ਹੀ ਜਾਣ, ਸੋ ਉਸ ਥਾਂ ਤੇ ਡੇਰਾ ਨਾ ਹੀ ਕਰਨ, ਦੀਵਾਨ ਨਾ ਹੀ ਲਾਉਣ, ਕਿਤੇ ਹੋਰ ਚਲੇ ਜਾਣ।
ਰੱਖ ਜੋਰ ਨਿਸ਼ਾਨੇ ਸੰਗ,
ਤੇ ਉਧਰ ਦੀ ਦਿਸ਼ਾ ਦਾ ਨਿਸ਼ਾਨਾ ਲੈ ਕਰਕੇ ਉਧਰ ਨੂੰ ਜੋੜ ਕਰਕੇ ਤੋਪ ਦਾ ਮੂੰਹ ਰੱਖਣਾ ਕਰੋ ਤੋਪ।
ਔਚਕ ਛੋਰ ਕਰੋ ਗੁਰ ਭੰਗ,
ਅਚਾਨਕ ਹੀ ਗੋਲਾ ਛੱਡ ਕਰਕੇ ਗੁਰੂ ਜੀ ਨੂੰ ਨਾਸ ਕਰ ਦੇਵਾਂਗਾ।
ਫਤਿਹ ਸੁਗਮ ਪੈ ਗਿਰ ਰਾਜੇ,
ਦੁਬਾਰਾ ਬੋਲੋ,
ਫਤਿਹ ਸੁਗਮ ਪੈ ਗਿਰ ਰਾਜੇ।
ਸੋ ਇਹ ਕਹਿਣ ਲੱਗਾ ਕਿ ਜਿਹੜੇ ਪਹਾੜੀ ਰਾਜੇ ਹਨ ਸੌਖੇ ਤਰੀਕੇ ਨਾਲ ਤੁਸੀਂ ਫਿਰ ਸੁਖ ਪਾ ਲਵੋਗੇ, ਜਿੱਤ ਪਾ ਲਵੋਗੇ।
ਪੂਰਨ ਹੋਏ ਸਰਬ ਕੇ ਕਾਜੇ,
ਸੋ ਇਹ ਤੁਰਕ ਕਹਿੰਦਾ ਤੁਹਾਡੇ ਸਾਰਿਆਂ ਦੇ ਕਾਰਜ ਫਿਰ ਪੂਰੇ ਹੋ ਜਾਣਗੇ ਜਦੋਂ ਮੈਂ ਗੁਰੂ ਜੀ ਨੂੰ ਮਾਰ ਦੇਵਾਂਗਾ।
ਇਹ ਗਿਣਤਿਓ ਸੰਧਿਆ ਹੋਏ ਗਈ,
ਇਸ ਪ੍ਰਕਾਰ ਇਹਨਾਂ ਨੂੰ ਗਿਣਤੀਆਂ ਗਿਣਦਿਆਂ ਹੋਇਆ ਸਲਾਹਾਂ ਕਰਦਿਆਂ ਹੋਇਆ ਪਹਾੜੀ ਰਾਜਿਆਂ ਨੂੰ ਸ਼ਾਮ ਹੋ ਗਈ ਹੈ।
ਸਰਬ ਸਭਾ ਉੱਠ ਨਿਜ ਥਲ ਗਈ,
ਇਹ ਸਾਰੀ ਪਹਾੜੀ ਰਾਜਿਆਂ ਦੀ ਸਭਾ ਉੱਠੀ ਹੈ ਤੇ ਆਪਣੋ ਆਪਣੇ ਥਾਵਾਂ ਤੇ ਚਲੀ ਗਈ ਹੈ, ਸਾਰੇ ਰਾਜੇ ਆਪੋ ਆਪਣੇ ਡੇਰਿਆਂ ਵਿਚ ਚਲੇ ਗਏ ਹਨ।
ਨਿਸਮੈ ਯਤਨ ਕਰਤ ਖਲ ਰਹੇ,
ਮੂਰਖ ਸਾਰੀ ਰਾਤ ਹੀ ਯਤਨ ਕਰਦੇ ਰਹੇ ਹਨ।
ਆਨੀ ਤੋਪ ਵਿਸਾਲ ਜੋ ਆਹੇ,
ਜਿਹੜੀ ਵੱਡੀ ਤੋਪ ਹੈ ਉਹਨਾਂ ਨੇ ਧੂ ਕੇ ਖਿੱਚ ਕਰਕੇ ਉੱਥੇ ਉੱਚੇ ਥਾਂ ਤੇ ਲਿਆਂਦੀ ਹੈ ਇਹਨਾਂ ਤੁਰਕ ਸੋ ਪਹਾੜੀਆਂ ਨੇ।
ਖਰੀ ਕਰੀ ਬਿਦ ਖਰੀ ਸਥਾਨ,
ਬੜੇ ਚੰਗੇ ਤਰੀਕੇ ਦੇ ਨਾਲ ਉਸ ਉੱਚੇ ਥਾਂ ਦੇ ਉੱਤੇ ਇਹਨਾਂ ਨੇ ਤੋਪ ਖੜੀ ਕਰ ਲਈ ਹੈ।
ਬ੍ਰਿੰਦ ਨਰਨ ਮਿਲ ਕੇ ਕਰਤਾਨ,
ਬਹੁਤ ਜ਼ਿਆਦਾ ਪਹਾੜੀ ਰਾਜ ਵਾਲਿਆਂ ਨੇ ਬਲ ਲਾ ਕਰਕੇ ਖਿੱਚ ਕਰਕੇ ਉਸ ਉੱਚੇ ਥਾਂ ਤੇ ਤੋਪ ਖਿੱਚ ਕੇ ਖੜੀ ਹੈ।
ਸ੍ਰੀ ਕਲਗੀ ਧਰ ਤੇ ਸਥਲ ਥਿਰਕੇ
ਇਧਰ ਨਿਰਮੋਹਗੜ ਵਾਲੇ ਅਸਥਾਨ ਤੇ ਸਤਿਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਕੁਝ ਕੁ ਸਮਾਂ ਬੈਠ ਕਰਕੇ
ਚੌਂਕੀ ਸੋਦਰ ਕੀ ਸੁਣ ਕਰਕੇ
ਸੋਦਰ ਦੀ ਚੌਂਕੀ ਦਾ ਕੀਰਤਨ ਸਰਵਣ ਕਰਕੇ ਸਤਿਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਮਹਾਰਾਜ
ਉੱਠ ਕੇ ਪ੍ਰਭੂ ਸਿਵਰ ਕੋ ਆਏ।
ਪ੍ਰਭੂ ਸਤਿਗੁਰ ਸੱਚੇ ਪਾਤਸ਼ਾਹ ਜੀ ਉੱਠ ਕਰਕੇ ਆਪਣੇ ਆਰਾਮ ਕਰਨ ਵਾਲੇ ਸਥਾਨ ਤੇ ਆਏ ਹਨ।
ਖਾਣ ਪਾਣ ਕਿੰਨੇ ਮਨ ਪਾਏ
ਮਨ ਪਾਉਂਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਲੰਗਰ ਪ੍ਰਸ਼ਾਦਾ ਛਕਿਆ ਹੈ।
ਸਰਬ ਖਾਲਸੇ ਅਚਿਓ ਆਹਾਰਾ
ਸਾਰੇ ਸਿੰਘਾਂ ਸੂਰਮਿਆਂ ਨੇ ਲੰਗਰ ਪ੍ਰਸ਼ਾਦਾ ਛਕਿਆ ਹੈ।
ਨਿਸ਼ਾ ਪਰੀ ਤੇ ਸੁਪਤ ਸੁਖਾਰਾ
ਜਦੋਂ ਰਾਤ ਪਈ ਹੈ ਸਿੰਘਾਂ ਨੇ ਸੁਖ ਦੇ ਸਾਥ ਆਰਾਮ ਕੀਤਾ ਬਿਰਾਜ ਕਰਕੇ।
ਸੁਪਨੇ ਧੀ ਨੇ ਕੇ ਹਰ ਤਰਾਸਾ
ਐਸੇ ਹਨ ਸਿੰਘ ਸੂਰਮੇ ਜਿਵੇਂ ਸੁਪਨੇ ਦੇ ਵਿਚ ਵੀ ਸ਼ੇਰ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਸਿੰਘਾਂ ਸੂਰਮਿਆਂ ਨੂੰ ਸੁਪਨੇ ਮਾਤਰ ਵੀ ਪਹਾੜੀਆਂ ਦਾ ਡਰ ਨਹੀਂ ਹੈ।
ਤਥਾ ਨਿਰਭੈ ਰਿਪ ਚੈਤ ਬਿਨਾਸਾ
ਇਸ ਪ੍ਰਕਾਰ ਨਿਡਰ ਹੋ ਕਰਕੇ ਸਿੰਘ ਸੂਰਮੇ ਪਹਾੜੀਆਂ ਦਾ ਨਾਸ ਕਰਨਾ ਚਾਹੁੰਦੇ ਹਨ।
ਜਾਮ ਜਾਮਨੀ ਤੇ ਗੁਰਬਾਨੀ
ਪਹਿਰ ਰਾਤ ਰਹਿੰਦੀ ਸਿੰਘ ਸੂਰਮੇ ਭਾਵੇਂ ਜੰਗਲ ਹੈ ਰੋਜ਼ ਦੀ ਮਰਜ਼ਾਦਾ ਨਹੀਂ ਛੱਡਦੇ ਪਹਿਰ ਰਾਤ ਰਹਿੰਦੀ ਉੱਠਦੇ ਹਨ ਸਿੰਘ ਸੂਰਮੇ ਇਸ਼ਨਾਨ ਪਾਣੀ ਕਰਕੇ ਗੁਰਬਾਣੀ ਦਾ ਪਾਠ ਕਰਦੇ ਹਨ।
ਇੱਕ ਮਨ ਹੋਇਆ ਕਹਿ ਬਦਨ ਬਖਾਨੀ
ਇੱਕ ਮਨ ਹੋ ਕਰਕੇ ਨਹੀਂ ਕਿ ਬਾਣੀ ਪੜਦੇ ਤੇ ਮਨ ਵਿਚ ਫੁਰਨੇ ਉੱਠ ਰਹੇ ਨੇ ਨਹੀਂ ਸਿੰਘ ਸੂਰਮੇ ਇੱਕ ਮਨ ਹੋ ਕਰਕੇ ਬਾਣੀ ਦਾ ਪਾਠ ਕਰਦੇ ਹਨ।
ਜਥਾ ਵਿਪਰ ਬਾਰ ਵੇਦ ਪਠੰਤੇ
ਜਿਸ ਪ੍ਰਕਾਰ ਕਵੀ ਦੀ ਉਦਾਹਰਣ ਦਿੰਦੇ ਹਨ ਸ਼੍ਰੇਸ਼ਟ ਜਿਹੜੇ ਬ੍ਰਾਹਮਣ ਹਨ ਵੇਦਾਂ ਦਾ ਪਾਠ ਕਰਦੇ ਨੇ ਸੋ ਵੇਦਾਂ ਦਾ ਪਾਠ ਕਰਦੇ ਹਨ ਜਦੋਂ ਹਵਨ ਕਰਦੇ ਹਨ ਉੱਚੀ ਉੱਚੀ
ਪਰ ਲੋਕ ਹੋਣ ਸੁਖਵੰਤੇ
ਸੋ ਪਰਲੋਕ ਦੇ ਵਿੱਚ ਸੁਖ ਮਾਨਣ ਵਾਸਤੇ ਸਿੰਘ ਸੂਰਮੇ ਬਾਣੀ ਪੜ੍ਹਦੇ ਹਨ ਉੱਚੀ ਉੱਚੀ ਇਸੇ ਪ੍ਰਕਾਰ।